ਓ ਜਦੋਂ ਕੋਈ ਦੱਸੇ ਉਦੋਂ ਯਾਦ ਆਉਂਦਾ ਸਾਨੂੰ ਕਿਸੇ ਨੀ ਯਾਦ ਕੁਰਬਾਨੀਆਂ ਦੇ ਨਹੀਂ ਓ ਮਾਫ ਹੋਣੇ ਸਰਤਾਜ ਸਿੰਘਾ ਤੇਰੇ ਕੰਮ ਨੇ ਬੜੇ ਨਾਦਾਨੀਆਂ ਦੇ ਇਹੋ ਜ਼ਖਮ ਚੋ ਕਿਸ ਤਰ੍ਹਾਂ ਵਿਸਰੀ ਓ ਤਵਾਰੀਖ ਬੜ ਮੁੱਲੀ ਸ਼ਹਾਦਤਾਂ ਦੀ ਚੜਦੇ ਚਰਖੀਆਂ ਤੇ ਆਪਾਂ ਵਾਰ ਸਿੱਖੀ ਇਹੋ ਵੱਖਰੀ ਅਦਾਈ ਇਬਾਦਤਾਂ ਦੀ।
ਹਾਜ਼ਰੀਨ, ਅੱਜ ਟੈਲੀਫੋਨ ਲਾਈਨ ਦੇ ਦੂਸਰੇ ਪਾਸੇ ਇੱਕ ਬੜੀ ਮਹਿਨਾਜ਼ ਹਸਤੀ ਨੇ ਸਾਂਝ ਬਣਾਈ ਹੈ। ਪੰਜਾਬੀ ਅਦਬ, ਪੰਜਾਬੀ ਸ਼ਾਇਰੀ, ਪੰਜਾਬੀ ਗਾਇਕੀ 'ਚ ਇੱਕ ਅੰਬਰ ਜੱਡਾ ਨਾਂ ਹੈ ਸਤਿੰਦਰ ਸਰਤਾਜ ਹੋਣਾ ਦਾ। ਜਿਵੇਂ ਤੁਸੀਂ ਜਾਣਦੇ ਹੋ, ਉਹਨਾਂ ਦੀ ਸ਼ਾਇਰੀ 'ਚ ਲੋਕ ਰੰਗ ਦੇ ਨਾਲ ਨਾਲ ਸੂਫੀ ਅਤੇ ਗੁਰਮਤ ਦੇ ਰੰਗ ਵੀ ਝਲਕਦੇ ਨੇ। ਅਤੇ ਇਹ ਸ਼ਾਇਰ ਜਿੱਥੇ ਕਲਮ, ਸੁਰ ਅਤੇ ਤਾਲ ਨਾਲ ਪੰਜਾਬ ਦੇ ਅਮੀਰ ਵਿਰਸੇ ਦੀ ਸਾਂਝ ਪਾਉਂਦਾ, ਉੱਥੇ ਜ਼ਿੰਦਗੀ ਦੀਆਂ ਤਲਖ ਹਕੀਕਤਾਂ, ਮਿੱਠੇ ਕੌੜੇ ਤਜ਼ਰਬਿਆਂ ਦੀ ਗੱਲ ਵੀ ਕਰਦਾ। ਸਭ ਤੋਂ ਖਾਸ ਗੱਲ, ਸਤਿੰਦਰ ਹੁਣਾਂ ਦੀ ਸ਼ਾਇਰੀ ਅਤੇ ਗਾਇਕੀ 'ਚ ਤੜਕ ਪੜਕ, ਚਕਾ ਚੌਂਦ ਅਤੇ ਖੌਰੂ ਖੜਕਾ ਕੂਹਾਂ ਦੂਰ ਨੇ। ਅਤੇ ਵੈਸੇ ਵੀ ਮੌਸੀਕੀ ਉਹੀ ਜੋ ਰੂਹ ਨੂੰ ਸਕੂਨ ਦੇਵੇ। ਡਾਕਟਰ ਜਗਤਾਰ ਹੁਣਾਂ ਦੇ ਸ਼ੇਰ ਨਾਲ ਉਹਨਾਂ ਦਾ ਸਵਾਗਤ ਕਰਦੇ ਹਾਂ। ਰੰਗ, ਸੁਰ, ਖੁਸ਼ਬੂ, ਹਵਾ, ਮੌਸਮ, ਘਟਾ ਏ ਜਾਂ ਸਦਾ, ਤੇਰਾ ਕੀ ਰੂਪ ਹੈ ਮੈਂ ਤਾਂ ਸੋਚਦਾ ਹੀ ਰਹਿ ਗਿਆ। ਸਤਿੰਦਰ ਵੀਰ ਜੀ, ਸਵਾਗਤ ਹੈ ਜੀ। ਆਸਟ੍ਰੇਲੀਅਨ ਪੰਜਾਬੀ ਹੱਥ ਬੰਨੀ ਨਿੱਘੀ ਸਤਿ ਸ੍ਰੀ ਅਕਾਲ ਆਖਦੇ ਆ ਜੀ।
ਸਤਿ ਸ੍ਰੀ ਅਕਾਲ ਪ੍ਰੀਤਿੰਦਰ ਜੀ, ਬਹੁਤ ਖੂਬ ਤੁਹਾਡਾ ਇੰਟਰੋਡਕਸ਼ਨ, ਕਮਾਲ ਹੈ ਜੀ। ਤੇ ਅਸੀਂ ਇੰਨੇ ਜੋਗੇ ਨੀ ਜਿੰਨੇ ਲਫ਼ਜ਼ ਤੁਸੀਂ ਬਖਸ਼ੇ ਨੇ, ਪਰ ਸਾਡੇ ਸਿਰ ਪਲਕਾਂ ਤੇ ਔਰ ਸਾਰੇ ਆਸਟ੍ਰੇਲੀਅਨ ਮਿੱਤਰਾਂ, ਦੋਸਤਾਂ, ਪਰਦੇਸੀਆਂ ਨੂੰ ਜਿਹੜੇ ਜਿਨ੍ਹਾਂ ਨੇ ਅਦਬ ਨੂੰ, ਜਿਨ੍ਹਾਂ ਨੇ ਵਿਰਸੇ ਨੂੰ ਮੁਹੱਬਤ ਕੀਤੀ, ਜਿਨ੍ਹਾਂ ਨੇ ਸ਼ਾਇਰੀ ਨੂੰ ਅਸੀਸ ਦਿੱਤੀ, ਸਾਰਿਆਂ ਦੇ ਸਦਕੇ ਜਾਂਦੇ ਆ ਤੇ ਸਾਰਿਆਂ ਨੂੰ ਬਹੁਤ ਨਿਮਰ ਫਜ਼ਲ। ਸਤਿ ਸ੍ਰੀ ਅਕਾਲ
ਜੀ ਵੀਰ ਜੀ। ਤੇ ਅੱਜ ਦੀ ਗੱਲਬਾਤ ਅਸੀਂ ਤੁਹਾਡੀ ਖੂਬਸੂਰਤ ਸ਼ਖਸੀਅਤ ਦਾ ਜਿੱਥੇ ਚਾਨਣ ਸਰੋਤਿਆਂ ਤੱਕ ਪਹੁੰਚਦਾ ਕਰਨਾ, ਉੱਥੇ ਤੁਹਾਡੇ ਆਸਟ੍ਰੇਲੀਆ 'ਚ ਆ ਰਹੇ ਸ਼ੋਜ਼ ਅਤੇ ਮਹਿਫਲਾਂ ਅਤੇ ਕੌਨਸਰਟਸ ਦੀ ਗੱਲ ਵੀ ਕਰਨੀ ਆ। ਸੋ ਕਦੋਂ ਚੜ੍ਹ ਰਹੇ ਹੋ ਜੀ ਜਹਾਜ਼ੇ?
ਜਹਾਜ਼ੇ ਚੜ੍ਹਨ ਕਰਕੇ ਤੁਸੀਂ ਦੇਖੋ ਵੀ ਅੱਜ ਮੈਂ ਦੇਰੀ ਲਈ ਵੀ ਮਾਫ਼ੀ ਚਾਹੁੰਦਾ ਕਿ ਤੁਹਾਨੂੰ ਇੰਟਰਵਿਊ ਲਈ ਥੋੜ੍ਹਾ ਜਿਹਾ ਵੇਟ ਕਰਨਾ ਪਿਆ। ਬਸ ਹਿੰਦੁਸਤਾਨ ਦੇ ਕਹਿੰਦੇ ਹੁੰਦੇ ਕਿ ਜਾਣ ਤੋਂ ਪਹਿਲਾਂ ਦੇ ਜਿਹੜੇ ਆਖਰੀ ਕੰਮ ਜਿਹੇ ਨਿਪਟਾਉਣੇ ਹੁੰਦੇ ਉਹਨਾਂ 'ਚ ਮਸਰੂਫੀਅਤ ਸੀਗੀ। ਇੱਕ ਦੋ ਦਿਨਾਂ 'ਚ ਹੀ ਮੇਰੇ ਖਿਆਲ 'ਚ ਜਹਾਜ਼ੇ ਚੜ੍ਹ ਜਾਵਾਂਗੇ ਜੀ। ਪਹਿਲਾਂ ਨਿਊਜ਼ੀਲੈਂਡ ਪਹੁੰਚਾਂਗੇ, ਉੱਥੇ 2 ਅਗਸਤ ਨੂੰ ਸ਼ੋਅ ਆ, ਉਸ ਤੋਂ ਬਾਅਦ ਤੁਹਾਡੇ ਕੋਲ ਸਿੱਧੇ ਇੱਥੋਂ ਆਕਲੈਂਡ ਤੋਂ
ਜੀ। ਸਤਿੰਦਰ ਵੀਰ ਜੀ, ਤੇ ਸਾਡੇ ਸਰੋਤੇ ਵੈਸੇ ਜ਼ਿਆਦਾ ਜਾਣਦੇ ਆ, ਤੁਹਾਡਾ ਪਿੰਡ ਬਰਜਾਵਰ ਹੈ, ਜ਼ਿਲ੍ਹਾ ਹੁਸ਼ਿਆਰਪੁਰ ਹੈ, ਪਿੰਡ ਦੀ ਮਿੱਟੀ ਨਾਲ ਸਾਂਝ ਤੁਹਾਡੀ ਬੜੀ ਡੂੰਘੀ, ਸੁਰ ਤੇ ਤਾਲੀਮ ਤੁਸੀਂ ਲਈ ਹੈ, ਸੂਫੀ ਮਿਊਜ਼ਿਕ ਚ ਐਮਫਿਲ ਕੀਤੀ ਆ। ਮੈਂ ਗੱਲ ਕਰਨੀ ਸੀ, ਸਰਤਾਜ ਤਖੱਲਸ ਕਦੋਂ ਤੇ ਕਿਵੇਂ ਰੱਖਿਆ? ਇਹ ਮਿੱਥ ਕੇ ਰੱਖਿਆ ਗਿਆ ਜਾਂ ਰੱਖਿਆ ਹੀ ਗਿਆ? ਬਸ
ਗਿਆ ਤਾਂ ਰੱਖਿਆ ਹੀ ਆ, ਪਰ ਮੈਂ ਇਹ ਕਹਿੰਦਾ ਹੁੰਦਾ ਕਿ ਗੱਲ ਸੁਣ, ਸਰਤਾਜ ਆਪੇ ਹੀ ਲੱਕ ਬਣਾਇਆ, ਮਜ਼ਾ ਫੇਰ ਸੀ ਜੇ ਹੁੰਦਾ ਕਿਸੇ ਪੀਰ ਤੋਂ ਲਿਆਇਆ, ਇਹ ਤੂੰ ਜੋ ਵੀ ਕੁੱਝ ਲਿਖਿਆ ਤੇ ਜੋ ਵੀ ਕੁੱਝ ਗਾਇਆ ਇਹੀ ਕਰ ਤੂੰ ਨਵੇੜਾ ਪੁੰਨ ਪਾਪ ਦਾ। ਅੱਜ ਸੂਫੀ 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 ਸਾਰੇ ਪਾਈ ਜਾਂਦੇ ਰੌਲਾ, ਕੋਈ ਸੂਫੀ ਦੀ ਡੂੰਘਾਈ ਨੂੰ ਨੀ ਮਾਪਦਾ। ਮੈਂ ਕੀ ਜਾਣਦਾ ਤਰੀਕਤਾਂ ਹਕੀਕਤਾਂ, ਫਕੀਰੀ ਮੈਨੂੰ ਪਤਾ ਨੀ ਜੀ ਹਾਲੇ ਖੁਦ ਆਪਦਾ। ਸੋ ਇਹ ਤਖੱਲਸ ਜਦੋਂ ਅਸੀਂ ਆਪਣੇ ਆਪ ਹੀ ਆਇਆ ਸੀਗਾ ਇੱਕ ਵਾਰੀ ਸ਼ਾਇਰੀ 'ਚ, ਤੇ ਪਰ ਮੈਂ ਇੰਨਾ ਜ਼ਰੂਰ ਦੇਖਿਆ ਕਿ ਕਿਉਂਕਿ ਸੱਸਾ ਸਿਦਕ ਦਾ ਇਹ ਰਾਰਾ ਰਜ਼ਾ ਵਾਲਾ, ਸੱਤਾ ਤਲਬ ਦਾ ਜਿੱਜਾ ਜਜ਼ਬਾਤ ਵਾਲਾ, ਇੰਜ ਫਕਰਾਂ ਦਾ ਸਰਤਾਜ ਹੋਇਆ ਹੱਥੀਂ ਫੜ ਕਾਸਾ ਖੈਰਾਤ ਵਾਲਾ, ਸਾਰੇ ਅੱਖਰ ਸਤਿੰਦਰ ਹੀ ਵਾਲੜੇ ਨੇ, ਇੱਕ ਦੱਦਾ ਹੀ ਸੀ ਦੁਨੀਆਂਦਾਰੀਆਂ ਦਾ, ਜਦੋਂ ਮਿਲੇ ਜਜ਼ਬਾਤ ਜੀ ਜੱਜਿਆਂ ਦੇ ਦੱਦਾ ਹੋ ਗਿਆ ਫੇਰ ਦਿਲਦਾਰੀਆਂ ਦਾ। ਸੋ ਇਹ ਇਤਫਾਕ ਬਣ ਗਿਆ, ਸੱਸਾ ਰਾਰਾ ਤੱਤਾ ਦੋਵਾਂ 'ਚ ਹੀ ਹੈਗਾ, ਦੱਦੇ ਤੇ ਜੱਜੇ ਦਾ ਫਰਕ ਸੀਗਾ। ਸੋ ਇਹ ਇੱਕ ਕਿਸਮ ਦਾ ਤੁਕਾਂਤ ਮੇਲ ਸੀਗਾ, ਪਰ ਮੈਨੂੰ ਨੀ ਲੱਗਦਾ ਕਿ ਅਸੀਂ ਇਸ ਨਾਮ ਦੇ ਕਾਬਿਲ ਹਾਲੇ ਹੋ ਸਕੇ ਹਾਂ, ਪਰ ਕੋਸ਼ਿਸ਼ ਕਰਦੇ ਰਹਾਂਗੇ ਤਾਂ ਉਮਰ, ਔਰ ਸਰੋਤਿਆਂ ਨੂੰ ਤਾਕੀਦ ਕਰਦੇ ਰਹਾਂਗੇ ਕਿ ਤੁਸੀਂ ਹਮੇਸ਼ਾ ਮੇਰਾਂ ਦੇ ਤੇ ਮੁਹੱਬਤਾਂ ਦੇ ਇਕੱਠਿਆਂ ਦੇ ਹੱਥ ਹਮੇਸ਼ਾ ਸਿਰ ਤੇ ਰੱਖਿਓ, ਤਾਂ ਕਿ ਅਸੀਂ ਜਿਹੜਾ ਲੱਕ ਬਾਈ ਚਾਂਸ ਸਾਨੂੰ ਮਿਲ ਗਿਆ ਤੇ ਅਸੀਂ ਉਹਦੇ ਹਾਰ ਦੇ ਹੋ ਸਕੀਏ।
ਜੀ, ਜਿੱਡੀ ਸੋਹਣੀ ਤੁਹਾਡੀ ਸ਼ਖਸੀਅਤ ਹੈ, ਓਡਾ ਸੋਹਣਾ ਤੁਸੀਂ ਜਵਾਬ ਦਿੱਤਾ। ਤੇ ਸਤਿੰਦਰ ਵੀਰ ਜੀ, ਤੁਹਾਨੂੰ ਮਸ਼ਹੂਰ ਹੋਇਆਂ ਨੂੰ ਜੇ ਮੈਂ ਗਲਤ ਨਹੀਂ ਤਾਂ 5-6 ਸਾਲ ਹੋ ਗਏ ਨੇ, 2009 ਤੋਂ ਕਹਿ ਲਓ ਤੁਹਾਡਾ ਮਸ਼ਹੂਰੀ ਦਾ ਦਸਤੂਰ ਸ਼ੁਰੂ ਹੋਇਆ ਸੀ। ਤੁਸੀਂ ਅਕਸਰ ਆਪਣੀਆਂ ਇੰਟਰਵਿਊਜ਼ 'ਚ ਦੁਆਵਾਂ ਦੀ ਗੱਲ ਕਰਦੇ ਹੋ, ਔਖੇ ਸਮੇਂ ਦੀ ਗੱਲ ਕਰਦੇ ਹੋ। ਉਹ ਕਹਿੰਦੇ ਹੁੰਦੇ ਆ ਨਾ, ਨਾ ਜਾਣੇ ਕੌਣ ਮੇਰੇ ਹੱਕ ਮੇਂ ਦੁਆ ਪੜਤਾ ਹੈ, ਡੂਬਤਾ ਵੀ ਹੂੰ ਤੋ ਸਮੁੰਦਰ ਉਛਾਲ ਦਿੱਤਾ ਹੈ। ਸੋ ਇਹ ਔਖਾ ਸਮਾਂ ਸੀ ਕਿਹੜਾ?
ਔਖਾ ਸਮਾਂ ਤੁਸੀਂ ਇਹੀ ਕਹਿ ਸਕਦੇ ਹੋ ਕਿਉਂਕਿ ਜਦੋਂ ਅਸੀਂ ਕਹਿੰਦੇ ਸੀ ਕਿ ਫਿਲਹਾਲ ਹਵਾਵਾਂ ਰੁਮਕਦੀਆਂ, ਜਦ ਚੱਕਰ ਚੁਲੂ ਵੇਖਾਂਗੇ। ਜਦੋਂ ਮੈਂ ਤੁਹਾਨੂੰ ਦੱਸਿਆ ਕਿ ਅਸੀਂ ਗੱਲ ਕਰਦੇ, ਮੈਂ ਹੁਣੇ ਵੀ ਯੂਨੀਵਰਸਿਟੀ ਸੀਗਾ, ਆਪਣੇ ਪੁਰਾਣੇ ਟੀਚਰ ਨੂੰ ਮਿਲ ਰਿਹਾ ਸੀ ਤੇ ਉਹਨਾਂ ਨੂੰ ਬੜੀ ਖੁਸ਼ੀ ਹੁੰਦੀ ਆ। ਹੁਣ ਨਵੀਂ ਅੰਗਰੇਜ਼ ਐਲਬਮ ਆਈ ਸੀ, ਮੈਨੂੰ ਵਕਤ ਨਹੀਂ ਮਿਲਿਆ, ਪਹਿਲਾਂ ਇੰਗਲੈਂਡ ਸੀ ਫਿਰ ਕੈਨੇਡਾ ਫਿਰ US, ਹੁਣ ਜਦੋਂ ਆਏ ਤੇ ਆ ਕੇ ਫਿਰ ਇਹ ਕੰਮ ਨਿਪਟਾਉਣੇ ਹੁੰਦੇ ਆ ਕਿ ਐਲਬਮ ਆਈ ਆ, ਜਿਹੜੇ ਤੁਹਾਡੇ ਪਿਆਰੇ ਜਿਨ੍ਹਾਂ ਦੇ ਸਦਕੇ ਤੁਸੀਂ ਸਰਤਾਜ ਹੋਏ ਆ ਉਹਨਾਂ ਤੱਕ ਇਹ ਜ਼ਰੂਰ ਪੁੱਜਦੇ ਕਰੀਏ। ਸੋ ਮੈਂ ਯੂਨੀਵਰਸਿਟੀ ਗਿਆ ਸੀ ਆਪਣੇ ਟੀਚਰਸ ਕੋਲ ਉਹਨਾਂ ਨੂੰ ਦੇਣ ਦੇ ਲਈ ਅੰਗਰੇਜ਼ ਨੂੰ, ਤੇ ਔਖੇ ਸਮੇਂ ਇਹੀ ਕਹਿ ਸਕਦੇ ਆ ਕਿ ਜਦੋਂ MA ਕਰਦੇ ਹੋ ਤੁਸੀਂ ਉਦੋਂ ਤਾਂ ਸਮਾਂ ਸੌਖਾ, ਜਦੋਂ MPhil ਕਰਦੇ ਹੋ ਥੋੜੀ ਥੋੜੀ ਸੋਚ ਸ਼ੁਰੂ ਹੋ ਜਾਂਦੀ ਜ਼ਿੰਦਗੀ ਦੀ ਕਿ ਇਸ ਤੋਂ ਬਾਅਦ ਕੀ ਕਰਾਂਗੇ। PhD ਕਰਦੇ ਤਾਂ ਬੰਦੇ ਕਈ ਚੁੱਪੀ ਹੋ ਜਾਂਦੇ ਆ, ਪਤਾ ਲੱਗ ਜਾਂਦਾ ਕਹਿੰਦੇ ਯਾਰ ਇੱਕ ਪੰਜ ਬੰਦੇ ਸੀ ਇੱਕ PhD ਵਾਲਾ ਸੀ।
ਇਹ ਮੇਰੇ ਤੇ ਵੀ ਦੌਰ ਆਇਆ ਜੀ ਇੱਕ ਵਾਰ।
ਅੱਛਾ ਜੀ, ਸੋ ਇਸ ਕਰਕੇ ਉਹ ਜ਼ਿੰਦਗੀ ਦੇ ਐਸੇ ਦੌਰ ਹੁੰਦੇ ਆ ਜਦੋਂ ਤੁਸੀਂ ਇਹ ਤੁਹਾਡੇ ਮਾਪਿਆਂ ਨੂੰ ਇਹ ਲੱਗਦਾ ਹੁੰਦਾ ਕਿ ਸਾਡੇ ਮੁੰਡੇ ਨੇ ਡਾਕਟਰੇਟ ਕਰ ਲਈ ਆ, MA MPhil PhD ਇੰਨਾ ਪੜ੍ਹ ਲਿਆ, ਹੁਣ ਚੰਗੀ ਨੌਕਰੀ ਲੱਗੂਗੀ। ਪਰ ਜੋ ਤੁਹਾਨੂੰ ਪਤਾ ਹੀ ਆ ਕਿ ਨੌਕਰੀਆਂ ਇੰਨੀਆਂ ਸੌਖੀਆਂ ਨੇ, ਸੋ ਉਦੋਂ ਇਹ ਲੱਗਦਾ ਹੁੰਦਾ ਸੀਗਾ ਕਿ ਹੁਣ ਕਰਾਂਗੇ ਕੀ, ਹੋਸਟਲ ਛੱਡ ਦਿੱਤਾ, ਕਿੱਥੇ ਰਵਾਂਗੇ, ਵਾਪਸ ਜਾਵਾਂਗੇ ਜਾਂ ਕਿੱਦਾਂ ਹੋਊਗੀ। ਸੋ ਉਹ ਜਿਹੜੀ ਜ਼ਿੰਦਗੀ ਦੀ ਜੱਦੋਜਹਿਦ ਆ ਉਹਦੇ ਚੋਂ ਨਿਕਲਿਆ ਸੀਗਾ, ਮੇਰੀ ਜ਼ਿੰਦਗੀ ਵੀ ਇੱਕ ਨਾਟਕ ਕੀਤੇ, ਕਿਸਮਤ ਨੇ ਬੰਦ ਫਾਟਕ ਆਉਂਦੇ ਸੁਸਨੇ ਘਾਤਕ ਘਾਤਕ ਤੜਕੇ ਤੜਕੇ ਮੌਲਾ ਜੀ, ਅਸੀਂ ਰਾਹੀ ਭੁੱਲੇ ਭਟਕੇ, ਸਾਡੇ ਢੰਗ ਤਰੀਕੇ ਚਟਕੇ ਜੀ, ਕਈ ਚਿਰ ਤੋਂ ਰਾਹ ਵਿੱਚ ਅਟਕੇ, ਪਾ ਦਿਓ ਸੜਕੇ ਮੌਲਾ ਜੀ। ਔਰ ਉਹਦੇ ਚੋਂ ਨਿਕਲਿਆ ਸੀਗਾ, ਸਾਈਂ ਵੇ ਸਾਡੀ ਫਰਿਆਦ ਤੇਰੇ ਤਾਈਂ, ਸਾਈਂ ਦੇ ਬਾਹੋਂ ਫੜ ਬੀੜਾ ਬੰਨੇ ਲਾਈ। ਸੋ ਇਹ ਜ਼ਿੰਦਗੀ ਦੀਆਂ, ਮੈਂ ਇਹ ਸਮਝਦਾ ਕਿ ਕਿਸੇ ਸ਼ਾਇਰ ਦਾ ਕਿਸੇ ਸ਼ੇਅਰ ਆ ਕਿ ਗਰੀਬੀ ਚੋਂ ਪਨਪਦੈ ਸ਼ਾਇਰਾਨਾ ਰੰਗ ਹੈ ਅਕਸਰ, ਕਦੀ ਆਯਾਸ਼ ਨਹੀਂ ਬਣਦੇ ਸੁਖਨਵਰ ਨਾਮਾਵਰ ਯਾਰੋ। ਸੋ ਮੇਰੇ ਖਿਆਲ ਇਹ ਜ਼ਿੰਦਗੀ ਚ ਬਹੁਤ ਲਾਜ਼ਮੀ ਆ ਕਿ ਤੁਹਾਨੂੰ ਜੱਦੋਜਹਿਦ ਕਰਨੀ ਪਵੇ, ਤਸ਼ੱਦਦ ਝੱਲਣੀ ਪਵੇ, ਤਾਂ ਹੀ ਜ਼ਿੰਦਗੀ ਦੀਆਂ ਅਸਲ ਹਕੀਕਤਾਂ ਤੋਂ ਵਾਕਿਫ ਹੁੰਦੇ ਹੋ ਤੁਸੀਂ, ਤਾਂ ਹੀ ਜਦੋਂ ਹਨੇਰਾ ਦੇਖੋਗੇ ਰੋਸ਼ਨੀ ਦੀ ਕਦਰ ਤਾਂ ਹੀ ਪੈਂਦੀ ਹੈ। ਸੋ ਮੇਰੇ ਖਿਆਲ ਚ ਉਸ ਟਾਈਮ ਦੇ ਵਿੱਚ ਮੈਨੂੰ ਇਸ ਗੱਲ ਦਾ ਜ਼ਰੂਰ ਫਖਰ ਆ ਕਿ ਮੈਂ ਮਿੰਟਾਂ ਦੇ ਹਿਸਾਬ ਨਾਲ ਵੀ ਵਕਤ ਜ਼ਾਇਆ ਨਹੀਂ ਕੀਤਾ ਹੋਣਾ। ਸਵੇਰੇ 9 ਵਜੇ ਤੋਂ ਲੈ ਕੇ ਰਾਤ 9 ਵਜੇ ਤੱਕ ਲਾਇਬ੍ਰੇਰੀ ਖੁੱਲਦੀ ਸੀ, ਪਹਿਲਾਂ ਉੱਥੇ PhD ਦਾ ਕੰਮ ਕਰਨਾ, ਜਦੋਂ ਥੱਕ ਗਏ ਉਦੋਂ ਸ਼ਾਇਰੀ ਪੜ੍ਹਨੀ, ਜਦੋਂ ਉਹ ਤੋਂ ਵੀ ਥੱਕ ਗਏ ਫਿਰ ਸ਼ਾਇਰੀ ਕਰਨੀ, ਆ ਕੇ ਕਮਰੇ ਚ ਤਰਜ਼ਾਂ ਬਣਾਉਣੀਆਂ। ਸਵੇਰੇ ਆਪਣੇ ਆਪ ਨੂੰ ਇਹ ਸਜ਼ਾ ਦਿੱਤੀ ਹੁੰਦੀ ਸੀ ਕਿ ਰੋਜ਼ ਉੱਠ ਕੇ ਰਿਆਜ਼ ਕਰਕੇ ਇੱਕ ਨਾ ਇੱਕ ਤਰਜ਼ ਬਣਾ ਕੇ ਤੁਸੀਂ ਬ੍ਰੇਕਫਾਸਟ ਕਰ ਸਕਦੇ ਹੋ। ਸੋ ਇਹ ਜ਼ਿੰਦਗੀ ਦੀ ਜੱਦੋਜਹਿਦ ਸੀਗੀ, ਜਦੋਂ ਆਪਣੇ ਆਪ ਨੂੰ ਤੁਸੀਂ ਖੁਦ ਸਜ਼ਾਵਾਂ ਦੇਵੋ,
ਕਹਾਣੀਆਂ
ਅਤੇ ਹੋਰ ਵੀ।
ਪਤਾ ਨੀ ਪਾਤਰ ਸਾਹਿਬ ਜਿੱਡਾ ਤਾਂ ਅਸੀਂ ਕਦੀ ਵੀ ਨੀ ਹੋ ਸਕਦੇ, ਪਰ ਇੱਕ ਵਾਰੀ ਮੇਰੇ ਤੋਂ ਵੀ ਇੱਦਾਂ ਅਚਾਨਕ ਲਿਖ ਹੋਇਆ ਸੀਗਾ ਕਿ ਹਲਕੇ ਹਲਕੇ ਦਰਦ ਹੀ ਗੀਤ ਲਿਖਾਉਂਦੇ ਨੇ, ਐ ਨਾ ਸਮਝੀ ਸ਼ਾਇਰ ਵਕਤ ਗਵਾਉਂਦੇ ਨੇ, ਮੁੱਲ ਪੈਣਾ ਸਰਤਾਜ ਲਿਖੇ ਹੋਏ ਪੰਨਿਆਂ ਦਾ, ਮੋਹ ਬਾਲਾ ਹੀ ਆਉਂਦਾ ਰੁਸ ਕੇ ਮੰਨਿਆਂ ਦਾ। ਉਦੋਂ ਸ਼ਾਇਦ ਥੋੜਾ ਜਿਹਾ ਇਤਬਾਰ ਸੀਗਾ, ਤੇ ਮੇਰੇ ਖਿਆਲ ਉਹ ਹੀ ਚੀਜ਼ ਨੇ ਬਾਅਦ ਚ ਕਹਿ ਲਓ ਕਿ ਸਹਾਰਾ ਦਿੱਤਾ ਜਾਂ ਉਹਨਾਂ ਮਿਹਨਤਾਂ ਨੂੰ ਹੀ ਪੂਰਿਆ।
ਨਹੀਂ, ਸੱਚ ਹੋਇਆ ਕਿ ਸਮੇਂ ਦੀ ਚਾਲ ਬਦਲੀ ਆ, ਲੋਕਾਂ ਨੇ ਤੁਹਾਨੂੰ ਪਿਆਰ ਦਿੱਤਾ, ਤੁਸੀਂ ਉਸ ਸੰਘਰਸ਼ ਵਾਲੇ ਮਾਹੌਲ ਚੋਂ ਬਾਹਰ ਨਿਕਲੇ, ਤੁਹਾਨੂੰ ਮਕਬੂਲੀਅਤ ਮਿਲੀ। ਤੇ ਉਹ ਇੱਕ ਸ਼ਾਇਰ ਕਹਿੰਦਾ ਹੁੰਦਾ ਨਾ, ਖਵਾਹਿਸ਼ ਨਹੀਂ ਮੁਝੇ ਮਸ਼ਹੂਰ ਹੋਣੇ ਕੀ, ਆਪ ਮੁਝੇ ਪਹਿਚਾਣਤੇ ਹੋ, ਬਸ ਇਤਨਾ ਕਾਫੀ ਹੈ। ਸੋ ਤੁਹਾਡੇ ਲਈ ਮਸ਼ਹੂਰੀ ਸ਼ਬਦ ਕੀ ਮਤਲਬ ਆ?
ਮਸ਼ਹੂਰੀ ਲਫ਼ਜ਼ ਮੈਨੂੰ ਲੱਗਦਾ ਕਿ ਨਹੀਂ ਹੋਣਾ ਚਾਹੀਦਾ, ਇਹਦੇ ਲਈ ਲਫ਼ਜ਼ ਹੋਣਾ ਚਾਹੀਦਾ ਕਿ ਅੱਛਾ ਦਿਲਾਂ ਚ ਜਗ੍ਹਾ ਮਿਲੀ, ਤੇ ਜਦੋਂ ਦਿਲਾਂ ਚ ਜਗ੍ਹਾ ਮਿਲਦੀ ਉਹ ਤਮਾਮ ਉਮਰ ਵੀ ਹੁੰਦੀ ਹੈ ਤੇ ਲੰਬੇ ਵਕਤ ਲਈ ਵੀ ਮਸ਼ਹੂਰ ਆ। ਕਈ ਵਾਰੀ ਏਦਾਂ ਵੀ ਹੁੰਦਾ ਕਿ ਅੱਜ ਮਸ਼ਹੂਰ ਆ ਕੱਲ ਨਹੀਂ ਆ। ਸੋ ਮੈਂ ਕਦੀ ਵੀ ਇਹ ਨੀ ਸੋਚਦਾ ਕਿ ਤੁਸੀਂ ਮਸ਼ਹੂਰ ਹੋਵੋ ਇੰਨੇ ਕਿ ਪਰ ਕੁੱਝ ਵਕਤ ਵੀ ਲਈ ਹੋਵੋ ਤੇ ਉਸ ਤੋਂ ਬਾਅਦ ਪਤਾ ਹੋਵੇ ਦੋ ਕਹਿਣ ਕਿ ਕੋਈ ਸ਼ਾਇਰ ਹੁੰਦਾ ਸੀ। ਮੈਂ ਚਾਹੁੰਦਾ ਕਿ ਤਮਾਮ ਉਮਰ ਮੈਂ ਗਵੱਈਆ ਹੀ ਰਵਾਂ, ਲੋਕਾਂ ਦਾ ਸ਼ਾਇਰ ਰਵਾਂ, ਤੇ ਹਰ ਇੱਕ ਆਵਾਮ ਦਾ ਕਿਸੇ ਵੀ ਤਰ੍ਹਾਂ ਦਾ ਬੰਦਾ, ਚਾਹੇ ਉਹ ਦੁਕਾਨਦਾਰ, ਚਾਹੇ ਉਹ ਟੀਚਰ, ਚਾਹੇ ਸਟੂਡੈਂਟ, ਚਾਹੇ ਮਜ਼ਦੂਰ, ਚਾਹੇ ਕਿਰਤੀ ਕਿਸਾਨ, ਕੋਈ ਵੀ, ਹਰ ਬੰਦੇ ਨੂੰ ਮੇਰੇ ਗੀਤ ਆਪੇ ਲੱਗਣ, ਤੇ ਇਸੇ ਗੱਲ ਦੀ ਜੱਦੋਜਹਿਦ ਚ ਹੀ ਅਸੀਂ ਹਮੇਸ਼ਾ ਲੱਗੇ ਰਹਿੰਦੇ ਹਾਂ ਤੇ ਕੋਸ਼ਿਸ਼ ਕਰਾਂਗੇ ਕਿ ਹਮੇਸ਼ਾ ਲੱਗੇ ਹੀ ਰਹੀਏ।
ਨਹੀਂ, ਇਹ ਤੁਸੀਂ ਵਜ੍ਹਾ ਫਰਮਾਇਆ ਕਿ ਮਸ਼ਹੂਰੀ ਲਫ਼ਜ਼ ਨਾਲੋਂ ਦਿਲਾਂ ਤੇ ਰਾਜ ਕਰਨਾ ਸ਼ਬਦ ਵਰਤਣਾ ਚਾਹੀਦਾ। ਵੈਸੇ ਵੀ ਅੱਜ ਕੱਲ੍ਹ ਗਾਇਕਾਂ ਦੀ ਹੋਮੇ ਦਾ ਤੁਹਾਨੂੰ ਪਤਾ, ਸਾਰੇ ਮਸ਼ਹੂਰ ਨੇ। ਉਹ ਕਹਿੰਦੇ ਹੁੰਦੇ ਆ ਨਾ, ਬਹੁਤਾ ਇਲਮ ਜਾਂ ਤੇਰੀ ਬਹੁਤੀ ਉੱਚੀ ਜਾਤ ਦਾ ਹੋਣਾ, ਕਿਹੜੀ ਚੀਜ਼ ਸੀ ਜਿਸ ਨੇ ਤੈਨੂੰ ਕਰ ਦਿੱਤਾ ਗੁਮਰਾਹ। ਸੋ ਮਾਲਕ ਮਤ ਸਮਤ ਦੇਵੇ ਸਭ ਨੂੰ। ਤੇ ਮੈਂ ਪੁੱਛਣਾ ਸੀ, ਇਹ ਮਨ ਨੀਵਾਂ ਮਤ ਉੱਚੀ ਇਹ ਅਵਸਥਾ ਹੈ ਸਤਿੰਦਰ ਵੀਰ ਜੀ, ਜਾਂ ਇਹਦਾ ਅਭਿਆਸ ਕਰਨਾ ਪੈਂਦਾ?
ਨਹੀਂ, ਇਹ ਮੇਰੇ ਖਿਆਲ ਚ ਅਵਸਥਾ ਹੀ ਹੁੰਦੀ ਹੈ ਜੀ, ਅਭਿਆਸ ਨਾਲ ਕੁਛ ਚੀਜ਼ਾਂ ਹੈ ਜਿਹੜੀਆਂ ਸਿਰਫ ਬਖਸ਼ਿਸ਼ ਨਾਲ ਹੋ ਸਕਦੀਆਂ। ਤੇ ਮੈਂ ਇੱਕ ਵਾਰੀ ਕਿਹਾ ਸੀਗਾ ਕਿ ਤਖ਼ਤ ਬਣਾਇਆ ਇੱਥੇ ਤੁਸੀਂ ਹੀ ਬਿਠਾਇਆ, ਤੁਹਾਡੇ ਪਿਆਰ ਦਾ ਸਰੂਰ ਹੋ ਗਿਆ, ਮਸਲੇ ਉਠਾਈਏ ਨਾ ਕਿ ਅਸਲੇ ਉਠਾਈਏ, ਲੋਕੀ ਕਹਿਣ ਨਾ ਜ਼ਰੂਰ ਹੋ ਗਿਆ, ਐਸੀਆਂ ਬੁਰਾਈਆਂ ਮੇਰੇ ਮੌਲਾ ਸਰਤਾਜ ਕੋਲੋਂ ਦੂਰ ਦੂਰ ਰੱਖਿਓ, ਪਰਾਂ ਮੇਰਿਓ ਪਿਆਰਿਓ ਸਰੋਤਿਓ, ਮੈਂ ਕਿਵੇਂ ਤੁਹਾਡਾ ਦੇਣ ਦੇਵਾਂ ਸਜਦਾ ਕਰਾਂ, ਕੋਈ ਗੁਸਤਾਖੀ ਤੁਹਾਡੀ ਸ਼ਾਨ ਚ ਨਾ ਹੋ ਜੇ ਮੈਥੋਂ, ਸਦਾ ਇਸੇ ਗੱਲ ਤੋਂ ਡਰਾਂ। ਸੋ ਅਸੀਂ ਤਾਂ ਇਸ ਗੱਲ ਦੀ ਹਮੇਸ਼ਾ ਕੋਸ਼ਿਸ਼ ਚ ਰਹਿੰਦੇ ਹਾਂ ਕਿ ਕਿਸੇ ਵੀ ਚਾਹੇ ਕੋਈ, ਕਿਉਂਕਿ ਲੱਖਾਂ ਦੀ ਤਾਦਾਦ ਚ ਕਈ ਵਾਰੀ ਸਰੋਤੇ ਤੁਹਾਡੀ ਮਹਿਫਿਲ ਚ ਆਉਂਦੇ ਆ, ਪੰਜਾਹ ਸੱਤਰ ਹਜ਼ਾਰ ਬੰਦਿਆਂ ਨਾਲ ਤਾਂ ਹੁਣ ਰੀਸੈਂਟਲੀ ਅਸੀਂ ਕੌਂਸਲਟ ਕਰਕੇ ਹਟੇ ਹਾਂ, ਪਰ ਇੱਕ ਇੱਕ ਬੰਦੇ ਦੀ ਸਾਨੂੰ ਖਵਾਹਿਸ਼ ਹੁੰਦੀ ਕਿ ਕੋਈ ਕਿਸੇ ਵੀ ਬੰਦੇ ਦੀ ਫਰਮਾਇਸ਼ ਨਾ ਰਹਿ ਜਾਏ, ਕਿਸੇ ਵੀ ਬੰਦੇ ਨੂੰ ਪੁਲਿਸ ਵੱਲੋਂ ਕੋਈ ਕਿਸੇ ਤਰ੍ਹਾਂ ਦਾ ਮਿਸਬਿਹੇਵ ਨਾ ਕੀਤਾ ਜਾਵੇ, ਔਰ ਬੰਦਾ ਜਿਹੜੇ ਵੀ ਜਜ਼ਬੇ ਲੈ ਕੇ ਆਇਆ ਉਹ ਉਸ ਮਹਿਫਲ ਚੋਂ ਮੁਕੰਮਲ ਤੌਰ ਤੇ ਵਾਪਸ ਲੈ ਕੇ ਜਾਵੇ। ਸੋ ਇਹਨਾਂ ਚੀਜ਼ਾਂ ਕਰਕੇ, ਬਾਕੀ ਤੁਸੀਂ ਉਹ ਪੁੱਛਿਆ ਕਿ ਅਵਸਥਾ ਜਿਹੜੀ ਮਾਨੀਵਾ ਮਤੁੱਚੀ ਵਾਲੀ, ਸੋ ਮੈਨੂੰ ਲੱਗਦਾ ਕਿ ਆਖਦੇ ਸਿਆਣੇ ਗੁਣ ਸਾਰਿਆਂ ਤੋਂ ਵੱਡਾ ਯਾਰੋ ਨੀਵੇਂ ਹੋਣ ਦਾ, ਕੰਮ ਕਰ ਸੋਲ ਵਾਲੇ ਖੇਤ ਚ ਹਲੀਮੀ ਵਾਲੇ ਬੀਜ ਪਾਉਣ ਦਾ, ਜਿਹੜਾ ਤੈਨੂੰ ਬੋਲੇ ਭਾਵੇਂ ਪੌੜਾ ਭਾਵੇਂ ਉੱਚਾ, ਅੱਗੇ ਉਹ ਮਿੱਠਾ ਹੀ ਬੋਲੀਏ, ਜਿਹੜਾ ਤੈਨੂੰ ਦੇਵੇ ਐਸੀ ਦਾਤ ਜਾ ਕੇ ਉਹਦੇ ਅੱਗੇ ਪੱਲਾ ਖੋਲੀਏ, ਮੁੱਕੀ ਜੇ ਹਲੀਮੀ ਇਸ ਜੱਗ ਚੋਂ ਤਾਂ ਮੱਚੂ ਤਰਥਲ ਸੋਹਣੇ, ਡਿੱਗਦੇ ਮੈਦਾਨੀ ਸ਼ਾਹ ਸਵਾਰ ਹੀ ਤੂੰ ਉੱਠ ਫੇਰ ਚੱਲ ਸੋਹਣੇ।
ਬਹੁਤ ਖੂਬ ਜੀ, ਤੁਹਾਡੀ ਹਲੀਮੀ ਨੂੰ, ਤੁਹਾਡੇ ਮਿੱਠੇ ਬੋਲਾਂ ਨੂੰ, ਤੁਹਾਡੀ ਸ਼ਖਸੀਅਤ ਨੂੰ ਸਲਾਮ ਹੈ। ਮੈਂ ਨਾ ਮੰਗੂ ਵੋ ਮਰਹਲਾ ਕਬੀ ਜਿਸ ਕੋ ਪਾ ਕੇ ਖੁਦਾ ਖੁਦਾ ਨਾ ਲਗੇ। ਵੈਸੇ ਜਿਉਂ ਜਿਉਂ ਮਸ਼ਹੂਰੀ ਮਕਬੂਲੀਅਤ ਵੱਧਦੀ ਹੈ ਨਾ ਸਤਿੰਦਰ ਵੀਰ ਜੀ, ਤਿਉਂ ਤਿਉਂ ਪੈਮਾਨੇ ਵੀ ਵੱਡੇ ਹੋਈ ਜਾਂਦੇ ਆ। ਇਸ ਚੀਜ਼ ਨੂੰ ਲੈ ਕੇ ਕਦੇ ਦਿਮਾਗੀ ਬੋਝ ਤਾਂ ਨਹੀਂ ਰਿਹਾ, ਕਿਤੇ ਬੰਦੇ ਦਾ ਸਕੂਨ ਤਾਂ ਨਹੀਂ ਖੋ ਜਾਂਦਾ ਅਤੇ ਦਿਖਾਵੇ ਲਈ ਤੁਹਾਨੂੰ ਮਖੌਟਾ ਪਾ ਕੇ ਰੱਖਣਾ ਪੈਂਦਾ ਹੋਵੇ? ਮੇਰਾ ਖਿਆਲ ਉਹ ਜਵੇਦ ਅਖਤਰ ਹੁਣਾਂ ਦਾ ਸ਼ੇਅਰ ਆ ਇਹ, ਜੋ ਕਹਿੰਦੇ ਹੁੰਦੇ ਸੀ, ਜੋ ਖੁਆਬ ਮੇ ਥਾ ਵੋ ਤੋ ਪਾ ਲਿਆ ਹੈ, ਜੋ ਖੋ ਗਈ ਵੋ ਚੀਜ਼ ਕਿਆ ਸੀ।
ਨਹੀਂ ਮੇਰਾ ਨੀ ਖਿਆਲ ਇਸ ਤਰ੍ਹਾਂ, ਜਦੋਂ ਏਦਾਂ ਹੋਇਆ ਤੇ ਫਿਰ ਤੁਸੀਂ ਸ਼ਾਇਰ ਨੀ ਰਹਿਣਾ, ਸ਼ਾਇਰੀ ਤਾਂ ਹਮੇਸ਼ਾ ਹੀ ਸਕੂਨ ਦਿਲ ਦੀ ਚੀਜ਼ ਆ, ਉਹ ਔੜਦੀ ਤਾਂ ਆ ਜਦੋਂ ਤੁਸੀਂ ਆਪਣੇ ਜਜ਼ਬਿਆਂ ਨਾਲ ਇੱਕ ਵਿਖ ਹੋਵੋ, ਤੇ ਹਾਲੇ ਤੱਕ ਤਾਂ ਇਹ ਆਲਮ ਨਹੀਂ ਹੋਏ ਤੇ ਕੋਸ਼ਿਸ਼ ਕਰਦੇ ਰਹਾਂਗੇ, ਕਿਉਂਕਿ ਅਸੀਂ ਹਮੇਸ਼ਾ ਉਹਨਾਂ ਚੀਜ਼ਾਂ ਤੋਂ ਪਰਹੇਜ਼ਦਾਰੀ ਰੱਖਦੇ ਹਾਂ ਜਿਹੜੀਆਂ ਤੁਹਾਡੀ ਸਕੂਨ ਤੋਂ ਤੁਹਾਨੂੰ ਵਾਂਝਾ ਕਰਦੀਆਂ ਹੋਣ। ਇਸ ਕਰਕੇ ਮੇਰੇ ਖਿਆਲ ਚ ਮੈਂ ਕਦੀ ਇੱਕ ਕਹਿ ਵੀ ਹੋ ਜਾਂਦਾ ਕਿ ਜ਼ਿੰਦਗੀ ਝਮੇਲਿਆਂ ਨਾ ਭਰ ਗਈ, ਸੱਦੇ ਤੇ ਆ ਨਾ ਸਕਿਆ ਤਾਂ ਮਾਫ਼ ਕਰਿਓ, ਰੀਝ ਹੈ ਦਿਲਾਂ ਦੀ ਥਾਂ ਥਾਂ ਮਹਿਫਲਾਂ ਮੈਂ ਲਾਵਾਂ, ਲਾ ਨਾ ਸਕਿਆ ਤਾਂ ਮਾਫ਼ ਕਰਿਓ। ਜ਼ਿੰਦਗੀ ਦੇ ਝਮੇਲੇ ਜ਼ਰੂਰ ਹੁੰਦੇ ਆ, ਉਹਦੇ ਨਾਲ ਤੁਹਾਡੀ ਬਿਜ਼ੀਨੈਸ ਵੱਧ ਸਕਦੀ ਆ, ਪਰ ਸਕੂਨ ਜੇਕਰ ਤੁਹਾਡਾ ਖਰਾਬ ਹੁੰਦਾ ਫਿਰ, ਬਟ ਜਿਹੜੇ ਕ੍ਰੀਏਟਿਵ ਲੋਕ ਨੇ ਖਾਸ ਤੌਰ ਤੇ ਸ਼ਾਇਦ ਉਹਨਾਂ ਦੇ ਲਈ ਬਹੁਤ ਜ਼ਿਆਦਾ ਮੇਰੇ ਖਿਆਲ ਉਹ ਇੱਕ ਕਿਸਮ ਦੀ ਨੁਕਸਾਨਦਾਇਕ ਚੀਜ਼ ਹੈ
ਜੀ। ਚਲੋ ਅਸੀਂ ਵੀ ਅਰਦਾਸ ਕਰਾਂਗੇ ਕਿ ਤੁਸੀਂ ਇਹ ਗੱਲ ਕਦੇ ਨਾ ਕਹੋ, ਮੁਝਸੇ ਸ਼ਾਇਰੀ ਨਹੀਂ ਹੋਤੀ, ਮੁਝੇ ਲਫ਼ਜ਼ੋਂ ਨੇ ਮਾਰ ਡਾਲਾ।
7 billion stories and counting.
SBS Radio.
ਤੁਸੀਂ ਇੱਕ ਸਧਾਰਨ ਪਰਿਵਾਰ 'ਚ ਜੰਮੇ ਪਲੇ ਵੱਡੇ ਹੋਏ, ਪੰਜਾਬੀ ਨਾਲ ਤੁਸੀਂ ਸ਼ੁਰੂ ਤੋਂ ਹੀ ਮੋਹ ਰੱਖਿਆ। ਵੈਸੇ ਵੀ ਜਿਹਨੇ ਮਾਂ ਦਾ ਗੋਡਾ ਫੜ ਕੇ ਗੋਡੇ ਮੁੱਢ ਬੈਠ ਕੇ ਪੰਜਾਬੀ ਸਿੱਖੀ ਹੋਵੇ, ਮੇਰਾ ਨਹੀਂ ਖਿਆਲ ਇਹ ਮਾਖਿਓ ਮਿੱਠੀ ਜ਼ਬਾਨ ਦਾ ਮੋਹ ਉਹਦੇ ਨਾਲ ਟੁੱਟੇ ਕਦੇ। ਅਤੇ ਮੈਂ ਤੁਹਾਨੂੰ ਤੁਹਾਡੀਆਂ ਲਿਖਤਾਂ ਬਾਰੇ ਪੁੱਛਣਾ। ਇੱਕ ਉਹ ਸ਼ਾਇਰ ਸੀਗੇ ਅਮਿਤੋਜ, ਉਹ ਕਹਿੰਦੇ ਹੁੰਦੇ ਸੀ, ਸ਼ਬਦ ਮੇਰੇ ਕੋਲ ਮੂੰਹ ਲਟਕਾ ਕੇ ਆਉਂਦੇ, ਮੈਂ ਉਹਨਾਂ ਨੂੰ ਕਬੂਤਰ ਬਣਾ ਕੇ ਉਡਾ ਦਿੰਦਾ। ਸੋ ਜਿਹੜੀ ਸ਼ਾਇਰੀ ਆ, ਇਹਦੀ ਆਮਦ ਹੁੰਦੀ ਆ ਜਾਂ ਕੋਈ ਵਿਸ਼ਾ ਵਸਤੂ ਚੁਣ ਕੇ ਆਪਣੇ ਆਪ ਨਾਲ ਧੱਕਾ ਕਰਦੇ ਹੋ ਵੀ ਮੈਂ ਅੱਜ ਇਸ ਚੀਜ਼ ਤੇ ਗੱਲ ਲਿਖਣੀ ਆ?
ਨਹੀਂ, ਏਦਾਂ ਵੀ ਹੁੰਦਾ, ਧੱਕਾ ਕਈ ਵਾਰੀ ਕਰਨਾ ਪੈਂਦਾ ਕਿਉਂਕਿ ਤੁਸੀਂ ਮੰਡੀ ਚ ਵੀ ਹੋ
ਜੀ,
ਤੇ ਪਰ ਮੈਂ ਜ਼ਿਆਦਾਤਰ ਏਦਾਂ ਨਹੀਂ ਕਰਦਾ। ਮੈਂ ਤਾਂ ਇਹੀ ਕਹਿਣਾ ਚਾਹੂੰਗਾ ਜੋ ਮਤਲਬ ਕਿ ਅਸਲ ਹਕੀਕਤ ਉਹ ਇਹੀ ਆ ਕਿ ਜ਼ਿਆਦਾਤਰ ਆਮਦਨ ਦੀ ਸ਼ਾਇਰੀ ਹੁੰਦੀ ਹੈ। ਉਹ ਇੰਨਾ ਜ਼ਰੂਰ ਹੋ ਸਕਦਾ ਕਿ ਆਮਦਨ ਸਿਰਫ ਦੋ ਲਫ਼ਜ਼ਾਂ ਦੀ ਹੋਵੇ, ਦੋ ਸਤਰਾਂ ਦੀ ਹੋਵੇ, ਉਸ ਤੋਂ ਅੱਗੇ ਤੁਹਾਨੂੰ ਉਸ ਦੇ ਨਾਲ ਥੋੜੀ ਜਿਹੀ ਇੱਕਮਿਕ ਹੋ ਕੇ ਸੁਰਤ ਲਾ ਕੇ ਜਾਂ ਬਿਉਂਤਬੰਦੀ ਕਰਕੇ ਜਾਂ ਲਫ਼ਜ਼ ਲੱਭ ਕੇ ਉਹਨੂੰ ਮੁਕੰਮਲ ਕਰਨਾ ਪਵੇ। ਕਈ ਵਾਰੀ ਏਦਾਂ ਵੀ ਹੁੰਦਾ ਕਿ ਮੁਕੰਮਲ ਦੀ ਮੁਕੰਮਲ ਨਜ਼ਮ, ਢਾਈ ਮਿੰਟ ਚ ਵੀ ਮੈਂ ਇੱਕ ਨਜ਼ਮ ਲਿਖੀ ਜਿਹੜੀ ਸਾਰੀ ਦੀ ਸਾਰੀ ਉਤਾਰਾ ਸੀਗੀ। ਮੇਰੇ ਕੋਲ ਅੱਜ ਵੀ ਲਿਖੀ ਪਈ ਹੋਣੀ ਹੈ ਕਿ ਸੱਜਣ ਨੂੰ ਮਿਲ ਰਿਹਾ ਜਦੋਂ ਅਸੀਂ ਵੀ ਪਾਕ ਹੋ ਗਏ ਹਾਂ, ਉਹ ਮਾਲਕ ਬਣ ਗਿਆ ਦਿਲ ਦਾ, ਅਸੀਂ ਫਿਰ ਜਾਗ ਹੋ ਗਏ ਹਾਂ, ਅਸੀਂ ਪਹਿਲਾਂ ਪਿਆਰ ਵਾਲੇ ਭੈਂਦੜੇ ਸਾਨੂੰ ਨਹੀਂ ਆਉਂਦੇ ਸੀ ਕਿ ਹੁਣ ਬਹਿ ਕੇ ਮੁਹੱਬਤ 'ਚ ਅਸੀਂ ਚਲਾਕ ਹੋ ਗਏ ਹਾਂ, ਖੱਟੀ ਇਸ਼ਕ ਦੀ ਪਾਈ ਤੇ ਸੌਦੇ ਪਿਆਰ ਦੇ ਵਿੱਚ ਵਪਾਰੀਏ ਅਸੀਂ ਤਾਂ ਗਾਹਕ ਹੋ ਗਏ ਹਾਂ, ਉਸਨੇ ਇਹੋ ਜਿਹੀ ਪਾਕੀਜ਼ਗੀ ਨਾਲ ਨਾ ਲਿਆ ਸਰਤਾਜ, ਸਾਨੂੰ ਜਾਪਦਾ ਆਪਾਂ ਮੁਕੱਦਸ ਵਾਕ ਹੋ ਗਏ ਹਾਂ। ਸੋ ਇਹੋ ਜਿਹੀਆਂ ਨਜ਼ਮਾਂ ਵੀ ਸੀਗੀਆਂ ਜਿਹੜੀਆਂ ਤੁਹਾਨੂੰ ਢਾਈ ਜਾਂ ਤਿੰਨ ਮਿੰਟ 'ਚ ਸਾਰੇ ਦਾ ਸਾਰਾ ਉਤਾਰਾ ਹੋ ਗਿਆ। ਕਈ ਵਾਰੀ ਏਦਾਂ ਹੁੰਦਾ ਕਿ ਅੱਧਾ ਘੰਟਾ ਤੁਸੀਂ ਬੈਠਦੇ ਹੋ ਸੁਰਤ ਜੁੜਦੀ ਆ ਜਾਂ ਲਫ਼ਜ਼ ਲੱਭਦੇ ਨੇ ਇੰਸਾਈਕਲੋਪੀਡੀਆ ਤੁਹਾਨੂੰ ਦਿਖਦੇ ਨੇ ਡਿਕਸ਼ਨਰੀਆਂ ਸਿੱਖਦੀਆਂ ਨੇ ਸੋ ਇਹ ਵੱਖ ਵੱਖ ਅਵਸਥਾਵਾਂ ਨੇ ਕਦੀ ਇਹਦੀ ਕੋਈ ਪਰਟੀਕੁਲਰ ਮਤਲਬ ਨਾ ਤਾਂ ਸਟੇਟਮੈਂਟ ਆ ਨਾ ਕੋਈ ਡੈਫੀਨੇਸ਼ਨ ਆ ਕਦੀ ਵੀ ਕੁਛ ਵੀ ਹੋ ਸਕਦਾ ਪਰ ਜ਼ਿਆਦਾਤਰ ਅਸਰਦਾਰ ਮੇਰੇ ਖਿਆਲ ਚ ਸ਼ਾਇਰੀ ਜਾਂ ਨਜ਼ਮਾਂ ਜਾਂ ਨਗਮੇ ਅਫਸਾਨੇ ਉਹੀ ਰਹੇ ਨੇ ਜਿਹੜੇ ਆਪ ਉਤਰੇ ਹੋਣ ਜਿਹਨਾਂ ਨੂੰ ਜਿਹਨਾਂ ਤੁਸੀਂ ਜ਼ਬਰਨ ਜ਼ੋਰ ਨਾਲ ਲਾਇਆ ਹੋਵੇ ਮੈਂ ਕਿਹਾ ਵੀ ਸੀਗਾ ਕਿ ਜੋ ਲਫ਼ਜ਼ਾਂ ਨੂੰ ਕਾਗਜ਼ ਤੇ ਜ਼ਬਰਨ ਉਤਾਰੇ ਕਲਮ ਤੇ ਵਜ਼ਨ ਪਾਵੇ ਸਿੱਕਿਆਂ ਨੂੰ ਭਾਰੇ ਉਹੀ ਕਿ ਜਜ਼ਬੇ ਨੂੰ ਮਾਰੇ ਉਹ ਮਿੱਤਰੋ ਅਸਲ ਚ ਲਿਖਾਰੀ ਨੀ ਹੋਣਾ ਜੋ ਹਾਰਾਂ ਕਬੂਲੇ ਨਾ ਖੇਲਣ ਦੇ ਮਗਰੋਂ ਲੜਾਕੂ ਹੋਏਗਾ ਖਿਡਾਰੀ ਨੀ ਹੋਣਾ ਜੋ ਦਾਅ ਤੇ ਲਗਾ ਕੇ ਦੋ ਚਿੱਠੀ ਚ ਪੈ ਜੇ ਵਪਾਰੀ ਹੋਏਗਾ ਜਵਾਰੀ ਨੀ ਹੋਣਾ
ਕੀ ਬਾਤ ਹੈ ਰੰਗਰੇਜ਼ ਤੁਹਾਡੀ ਪਿਛਲੀ ਮਕਬੂਲ ਸੀਡੀ ਦਾ ਨਾਂ ਹੈ ਪਾਲੀ ਹੁਣਾਂ ਦਾ ਇੱਕ ਸ਼ੇਅਰ ਹੈ ਇੱਕ ਲਾਈਨ ਦਾ ਬੇਰੰਗ ਦੁਨੀਆਂ ਦੇ ਸੱਤੋ ਰੰਗ ਸਫੇਦ ਇੱਕ ਤੇਰੇ ਤੋਂ ਬਿਨਾਂ ਸੋ ਰੰਗਰੇਜ਼ ਲਲਾਰੀ ਵਾਂਗ ਕੱਪੜੇ ਰੰਗਣ ਵਾਲਾ ਕੋਈ ਲਫ਼ਜ਼ਾਂ ਵਰਗਾ ਲਫ਼ਜ਼ ਆ ਜਾਂ ਰੰਗਰੇਜ਼ ਸ਼ਬਦਾਂ ਦੇ ਲਿਬਾਸ 'ਚ ਲਪੇਟਿਆ ਕੋਈ ਡੂੰਘਾ ਲਫ਼ਜ਼ ਹੈ ਇਹਦੇ ਬਾਰੇ ਸਾਨੂੰ ਜ਼ਰੂਰ ਦੱਸੋ ਥੋੜ੍ਹਾ ਜਿਹਾ
ਜੇ ਤੁਸੀਂ ਉਹਦਾ ਕਵਰ ਦੇਖਿਆ ਹੋਵੇ ਓਰੀਜਨਲ ਉੱਤੇ ਲਿਖਿਆ ਰੰਗਰੇਜ਼ ਦਾ ਪੋਇਟ ਆਫ ਕਲਰਸ
ਜੀ
ਸੋ ਇੱਥੇ ਦੀ ਡੈਫੀਨੇਸ਼ਨ ਰੰਗਾਂ ਦੇ ਸ਼ਾਇਰ ਦੀ ਹੈ ਪਰ ਰੰਗਰੇਜ਼ ਦੇ ਜਿੰਨੇ ਵੀ ਮਾਇਨੇ ਨੇ ਉਹ ਜ਼ਿੰਦਗੀ ਦੇ ਰੰਗਾਂ ਨੂੰ ਬਿਆਨ ਕਰਦੇ ਆ ਚਾਹੇ ਉਹ ਲਲਾਰੀ ਹੋਵੇ ਚਾਹੇ ਉਹ ਮੁਸੱਵਰ ਹੋਵੇ ਹੈਨਾ ਸੋ ਮੇਰੇ ਖਿਆਲ ਚ ਇਸ ਐਲਬਮ ਦੇ ਵਿੱਚ ਜ਼ਿੰਦਗੀ ਦੇ ਅਲੱਗ ਅਲੱਗ ਰੰਗਾਂ ਦੀ ਬਿਆਨਗੀ ਆ ਤੇ ਉਹਨਾਂ ਰੰਗਾਂ ਨੂੰ ਬਿਆਨ ਕਰਦਿਆਂ ਅਸੀਂ ਉਹਦਾ ਨਾਮ ਰੰਗਰੇਜ਼ ਰੱਖਿਆ ਸੀਗਾ ਜੇਕਰ ਤੁਸੀਂ ਸਾਰੇ ਉਹਦੇ ਅਫਸਾਨੇ ਸੁਣੇ ਹੋਣ ਤੇ ਉਹ ਹਟ ਕੇ ਨੇ ਉਹਦੀਆਂ ਕੰਪੋਜੀਸ਼ਨਾਂ ਬਹੁਤ ਅਲੱਗ ਨੇ ਇਸ ਵਾਰੀ ਜਿਹੜੀ ਖੂਬੀ ਇਹ ਹੋਈ ਆ ਕਿ ਉਹਦਾ ਜਿਹੜਾ ਮਿਊਜ਼ੀਕਲ ਟ੍ਰੀਟਮੈਂਟ ਆ ਉਹ ਪਾਰਟਨਰਸ ਇਨ ਰਾਈਮ ਇੰਗਲਿਸ਼ ਮਤਲਬ ਕਿ ਇੰਗਲੈਂਡ ਰਹਿਣ ਵਾਲੇ ਨੇ ਉਹ ਇੰਗਲਿਸ਼ ਮਿਊਜ਼ਿਕ ਨਾਲ ਉਹਨਾਂ ਦਾ ਰਾਬਤਾ ਜ਼ਿਆਦਾ ਪਰ ਖੂਬੀ ਇਹ ਹੈ ਕਿ ਖਾਨ ਸਾਹਿਬ ਨੁਸਰਤ ਫਤਿਹ ਖਾਨ ਸਾਹਿਬ ਵਰਗੀਆਂ ਸ਼ਖਸੀਅਤਾਂ ਦਾ ਵੀ ਉਹਨਾਂ ਨੂੰ ਮਿਊਜ਼ਿਕ ਕੀਤਾ ਹੋਇਆ ਤੇਰੇ ਬਿਨਾਂ ਨਹੀਂ ਲੱਗਦਾ ਜੀ ਮੇਰਾ ਢੋਲਣਾ ਜਾਂ ਮਿਊਜ਼ਿਕ ਫਿਲਮ ਇੰਡਸਟਰੀ ਹੈ ਜਿਹੜੀ ਸਾਡੀ ਹਿੰਦੁਸਤਾਨ ਦੀ ਬੋਂਬੇ ਉਹਦੇ ਵਿੱਚ ਬਹੁਤ ਸਾਰੇ ਐਸੇ ਫਿਲਮ ਮਿਊਜ਼ਿਕ ਨੇ ਜਿਹਨਾਂ ਨੂੰ ਉਹਨਾਂ ਨੇ ਲਾਂਚ ਕੀਤਾ ਸੋ ਇਸ ਕਰਕੇ ਸਾਡੇ ਬੜੇ ਵਿਭਾਗ ਨੇ ਬੜੇ ਸੀਨੀਅਰ ਮਿਊਜ਼ਿਕ ਡਾਇਰੈਕਟਰ ਨੇ ਉਹਨਾਂ ਨੇ ਬੜੀ ਪੂਰੀ ਰੂਹ ਨਾਲ ਕਹਿ ਲਓ ਜਾਂ ਸ਼ਿੱਦਤ ਮੁਹੱਬਤ ਨਾਲ ਉਹਦਾ ਇਹਦਾ ਸੰਗੀਤ ਤਿਆਰ ਕੀਤਾ ਤੇ ਅਸੀਂ ਇਸ ਵਾਰੀ ਸਾਡੀ ਖਾਸ ਤੌਰ ਤੇ ਕੋਸ਼ਿਸ਼ ਸੀਗੀ ਕਿ ਕੰਪੋਜੀਸ਼ਨ ਵਾਈਜ਼ ਜ਼ਰੂਰ ਫਰੈਸ਼ਨੈਸ ਹੋਣੀ ਚਾਹੀਦੀ ਹੈ ਸੋ ਮੈਨੂੰ ਲੱਗਿਆ ਵੀ ਹੈ ਕਿ ਲੋਕਾਂ ਨੂੰ ਇਸ ਚੀਜ਼ ਦੇ ਬਾਰੇ ਬਹੁਤ ਕੀਤੀ ਗਈ ਆ ਔਰ ਜਿਹੜਾ ਜਿਹੜੇ ਵੀ ਮੈਸੇਜ ਜਾਂ ਈਮੇਲ ਜਾਂ ਕੁਛ ਪੈਗਾਮ ਆ ਰਹੇ ਇਹੀ ਕਹਿੰਦਾ ਕਿ ਪਿਛਲੇ ਹਫ਼ਤੇ ਤੋਂ ਰਿਪੀਟ ਚੱਲ ਰਹੀ ਹੈ 10 ਦਿਨ ਤੋਂ ਚੱਲ ਰਹੀ ਹੈ ਕਾਰ 'ਚ ਜਾਂ ਇਸ ਤਰ੍ਹਾਂ ਦੀ ਸੋ ਇਹ ਚੀਜ਼ਾਂ ਬਹੁਤ ਖੁਸ਼ਗਵਾਰ ਹੁੰਦੀਆਂ ਕਿਸੇ ਫਨਕਾਰ ਲਈ ਜਦੋਂ ਕਿਸੇ ਚੀਜ਼ ਨੂੰ ਬਾਰ ਬਾਰ ਦੇਖਿਆ ਸੁਣਿਆ ਜਾਵੇ ਤਾਂ ਮਤਲਬ ਹੈ ਕਿ ਉਹ ਉਹਨੇ ਦਿਲ 'ਚ ਕੋਈ ਘਰ ਬਣਾ ਲਿਆ ਸੋ ਉਹ ਹਮੇਸ਼ਾ ਰਹਿੰਦੀ ਹੈ
ਜੀ ਅਤੇ ਇਸ ਤੋਂ ਪਹਿਲਾਂ ਕਿ ਮੈਂ ਤੁਹਾਨੂੰ ਤੁਹਾਡੀ ਫਿਲਮ ਬਾਰੇ ਪੁੱਛਾਂ ਅਤੇ ਤੁਸੀਂ ਰੰਗਰੇਜ਼ 'ਚੋਂ ਆਪਣੇ ਪਸੰਦੀਦਾ ਗਾਣੇ ਦੇ ਜੇ 2-4 ਬੋਲ ਸਾਡੇ ਨਾਲ ਸਾਂਝੇ ਕਰੋ ਤਾਂ ਮਨ ਨੂੰ ਬੜਾ ਚੰਗਾ ਲੱਗੇ
ਹਾਂਜੀ ਹਾਂਜੀ ਇਹਦੇ 'ਚ ਇਹ ਰੰਗਰੇਜ਼ 'ਚੋਂ ਨਹੀਂ ਹੁਣ ਤਾਂ ਮੇਰੀ ਸਾਰੀ ਅੱਜ ਤੱਕ ਦੀ ਜਿੰਨੀ ਵੀ ਕਹਿ ਲਓ ਸ਼ਾਇਰੀ ਹੈ ਉਹ ਮੇਰਾ ਮਨ ਪਸੰਦੀਦਾ ਗੀਤ ਇਹਦੇ 'ਚ ਹੋ ਗਿਆ
ਹਾਂਜੀ
ਜਦੋਂ ਕੋਈ ਕਹੇ ਕਿ ਤੁਹਾਡੀ ਆਪਣੀ ਸਾਰੀ ਸ਼ਾਇਰੀ 'ਚ ਤੁਹਾਨੂੰ ਚੰਗਾ ਲੱਗਦਾ ਪਹਿਲਾਂ ਮੈਂ ਕਹਿੰਦਾ ਹੁੰਦਾ ਸੀ ਦਿਲ ਸਭ ਦੇ ਵੱਖਰੇ ਜੀ ਅਤੇ ਹੁਣ ਮੈਂ ਕਹਿੰਦਾ ਹੁੰਦਾ ਕਿ ਚਾਨਣੀ ਨੇ ਫੁੰਨਿਆ ਅਤੇ ਜਲਸਲ ਹੋਇਆ
ਹਾਂਜੀ
ਸੋ ਚਾਨਣੀ ਨੇ ਪੁੰਨਿਆ ਤੇ ਜਲਸਾ ਲਵਾਇਆ ਸਦਾ ਚੀਰ ਆਇਆ ਚੰਦ ਮੁਖ ਮਹਿਮਾਨ ਸੀ ਦੁਸ਼ਮਾਂ ਨੇ ਦੂਧਿਆ ਜੇ ਪਾਈ ਸੀ ਪੋਸ਼ਾਕ ਮਾਰੀ ਤਾਰਿਆਂ ਨੂੰ ਹਾਕ ਉਹ ਤਾਂ ਹੋਰ ਹੀ ਜਹਾਨ ਸੀ ਉਹ ਪਿਆਰ ਵਾਲੇ ਪਿੰਡ ਦੀਆਂ ਮਹਿਕ ਦੀਆਂ ਜੂਹਾਂ ਅੱਗੇ ਸੰਦਲੀ ਬਰੂਹਾਂ ਤੇ ਬਾਰੀ ਦਹਿਲੀਦ ਹੈ ਪਿਆਰ ਵਾਲੇ ਪਿੰਡ ਦੀਆਂ ਮਹਿਕ ਦੀਆਂ ਜੂਹਾਂ ਸੰਦਲੀ ਬਰੂਹਾਂ ਤੇ ਬਲੋਰੀ ਦਹਿਲੀਦ ਹੈ ਦਿਲਾਂ ਵਾਲੇ ਕਮਰੇ ਚ ਨੂਰ ਹੋਵੇਗਾ ਜੀ ਹਾਂ ਜ਼ਰੂਰ ਹੋਵੇਗਾ ਕਿ ਇਸ਼ਕ ਰੋਸ਼ਨੀ ਦੀ ਚੀਜ਼ ਹੈ
ਕਿਆ ਬਾਤ ਹੈ ਜੀ ਬਹੁਤ ਖੂਬ ਅਤੇ ਸਤਿੰਦਰ ਵੀਰ ਜੀ ਮੈਂ ਪੁੱਛਣਾ ਸੀ ਇੱਕ ਤੁਸੀਂ ਪੰਜਾਬੀ ਫਿਲਮ 'ਚ ਵੀ ਆ ਰਹੇ ਹੋ ਜੋ ਮਹਾਰਾਜਾ ਦਲੀਪ ਸਿੰਘ ਹੁਣਾਂ ਦੀ ਕਹਾਣੀ 'ਤੇ ਆਧਾਰਿਤ ਹੈ ਸੋ ਕੀ ਦੱਸਣਾ ਚਾਹੁੰਦੇ ਹੋ ਕਿਹੜੇ ਬੈਨਰ ਹੇਠ ਰਿਲੀਜ਼ ਹੋਣ ਜਾ ਰਹੀ ਹੈ ਅਤੇ ਕਦ ਅਸੀਂ ਆਸ ਕਰੀਏ ਕਿ ਉਹ ਸਾਡੇ ਤੱਕ ਪਹੁੰਚੇ
ਇਹ ਐਕਚੁਅਲੀ ਹਾਲੀਵੁੱਡ ਦਾ ਪ੍ਰੋਜੈਕਟ ਹੈ ਜੀ ਸੋ ਇਹ ਬੇਸਿਕਲੀ ਮੋਸਟਲੀ ਇੰਗਲਿਸ਼ 'ਚ ਆ 80% ਆ ਸੋ ਜਿੰਨੀ ਕੁ ਉਹਨਾਂ ਨੇ ਜ਼ਿੰਦਗੀ 'ਚ ਬਾਕੀ ਹਿੰਦੁਸਤਾਨੀ ਜ਼ਬਾਨ ਬੋਲੀ ਹੋਏਗੀ ਉਹਦੀ ਉਹਦਾ ਮੁਹਾਂਦਰਾ ਲਾਹੌਰੀ ਉਰਦੂ ਨੁਮਾ ਹੋਏਗਾ 20% ਹੋਏਗਾ ਬੇਸਿਕਲੀ ਜਿਸ ਤਰ੍ਹਾਂ ਹਾਲੀਵੁੱਡ 'ਚ ਹੁੰਦਾ ਹੀ ਹੈ ਜਿਹੜਾ ਐਕਚੁਅਲ ਟ੍ਰੀਟਮੈਂਟ ਹੁੰਦਾ ਸੋ ਇਹ ਬਾਇਓਪਿਕ ਹੈ ਜੀ ਐਕਚੁਅਲੀ ਮਹਾਰਾਜਾ ਦਲੀਪ ਸਿੰਘ ਜਿਹੜੇ ਆਖਰੀ ਮਹਾਰਾਜਾ ਸੀਗੇ ਪੰਜਾਬ ਦੇ ਸੋ ਬਹੁਤ ਮਿਹਨਤ ਦੇ ਨਾਲ ਸਾਰੀ ਟੀਮ ਮੁਕੰਮਲ ਤੌਰ ਤੇ ਇਹਦੇ ਤੇ ਰਿਸਰਚ ਹੋ ਰਹੀ ਆ ਪਿਛਲੇ ਤਕਰੀਬਨ ਕਾਫੀ ਚਿਰ ਤੋਂ ਓਰੀਜਨਲ ਲੋਕੇਸ਼ਨ ਨੂੰ ਲੌਕ ਕੀਤਾ ਉਹਨਾਂ ਨੇ ਕਰਨ ਦੇ ਲਈ ਸੋ ਹਰ ਇੱਕ ਚੀਜ਼ ਨੂੰ ਬਾਕਾਇਦਗੀ ਨਾਲ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਉਹ ਲਾਸ ਏਂਜਲਸ ਦੀ ਇੰਡਸਟਰੀ ਵਰਕ ਕਰਦੀ ਹੈ ਉਹ ਕਹਿੰਦੇ ਹੁੰਦੇ ਕਿ ਜੇ ਜਾਈਏ ਪੂਰੇ ਹੀ ਜਾਈਏ ਸਿਰ ਘਰ ਛੱਡ ਕੇ ਨਾ ਜਾਈਏ ਆਖਿਰ ਨੂੰ ਬੂਹਾ ਖੁੱਲ ਜਾਣਾ ਹੋਵੇ ਦਰ ਛੱਡ ਕੇ ਨਾ ਜਾਈਏ ਸੋ ਇੱਕ ਬਹੁਤ ਵੱਡਾ ਪ੍ਰੋਜੈਕਟ ਆ ਔਰ ਸਾਨੂੰ ਬੜੀ ਮੈਂ ਜਿੱਦਾਂ ਦੱਸਦਾ ਸੀ ਕਿ ਕਾਫੀ ਦੇਰ ਤੋਂ ਇੱਥੇ ਪੰਜਾਬ ਦੇ ਜਾਂ ਹਿੰਦੁਸਤਾਨ ਦੇ ਬੰਬੇ ਦੇ ਵੀ ਕਾਫੀ ਡਾਇਰੈਕਟਰਸ ਨੇ ਸਾਨੂੰ ਕਹਿੰਦੇ ਸੀ ਕਿ ਇਹ ਪ੍ਰੋਜੈਕਟ ਆ ਇਹ ਤੁਹਾਡੇ ਲਈ ਲਿਖਿਆ ਸੀਗਾ ਜਾਂ ਜਿੱਦਾਂ ਵੀ ਆਉਂਦੀ ਰਹਿੰਦੀ ਸੀ ਸਕ੍ਰਿਪਟਸ ਪਰ ਸਾਨੂੰ ਲੱਗਦਾ ਸੀਗਾ ਕਿ ਅਸੀਂ ਉਸ ਚੀਜ਼ ਦੇ ਕਾਬਿਲ ਵੀ ਨਹੀਂ ਹੈਗੇ ਜਾਂ ਸਾਨੂੰ ਆਪਣੀ ਸ਼ਾਇਰੀ ਮੌਸੀਕੀ ਦੇ ਉੱਤੇ ਜ਼ਿਆਦਾ ਤਵੱਜੋ ਦੇਣੀ ਚਾਹੀਦੀ ਜਦੋਂ ਇਹ ਪ੍ਰੋਜੈਕਟ ਆਇਆ ਸੋ ਮੈਨੂੰ ਇੱਕ ਆਪਣੀ ਸਾਂਝ ਜਿਹੀ ਲੱਗੀ ਇਸ ਚੀਜ਼ ਦੇ ਨਾਲ ਇੱਕ ਬੜੀ ਨੇੜਤਾ ਲੱਗੀ ਮੈਨੂੰ ਲੱਗਿਆ ਕਿ ਇਹ ਇੱਕ ਐਸਾ ਮਖਸੂਸ ਕਾਰਜ ਆ ਜਿਹੜਾ ਜ਼ਰੂਰ ਕਰਨਾ ਚਾਹੀਦਾ ਕਿਸੇ ਵੀ ਹੀਲੇ ਵਸੀਲੇ ਚ ਵਕਤ ਜਿਸ ਤਰ੍ਹਾਂ ਮਰਜ਼ੀ ਕੱਢੋ ਸੋ ਉਸ ਚੀਜ਼ ਨੂੰ ਅਸੀਂ ਅਪਣਾਇਆ ਤੇ ਹੁਣ ਅੱਗੇ ਉਹਦੇ ਤੇ ਮਿਹਨਤ ਕਰ ਰਹੇ ਹਾਂ ਬਕਾਇਦਾ ਕਿਉਂਕਿ ਅਸੀਂ ਐਕਟਰ ਵੀ ਹੈਗੇ ਤੁਹਾਨੂੰ ਪਤਾ ਸੋ ਇਸ ਕਰਕੇ ਉਹਦੀ ਐਕਟਿੰਗ ਦੀਆਂ ਕਲਾਸਿਸ ਵੀ ਲਈਆਂ ਬੰਬੇ ਤੋਂ ਹੁਣ ਇਸ ਤੋਂ ਇਲਾਵਾ ਮੇਰੇ ਖਿਆਲ ਮੋਸਟ ਪ੍ਰੋਬੇਬਲੀ ਜੇ ਹੋ ਸਕਿਆ ਤਾਂ ਨਿਊਯਾਰਕ ਫਿਲਮ ਸਕੂਲ ਤੋਂ ਵੀ ਜਾਂ ਤੇ ਇੰਗਲੈਂਡ ਦੇ ਜਿਹੜੇ ਉੱਥੇ ਐਕਟਿੰਗ ਦੇ ਸਕੂਲਸ ਨੇ ਉੱਥੋਂ ਵੀ ਥੋੜੀ ਬਹੁਤ ਕੋਚਿੰਗ ਜ਼ਰੂਰ ਲਵਾਂਗੇ ਤਾਂ ਕਿ ਜਿੰਨੀ ਪੁਖਤਗੀ ਦੇ ਨਾਲ ਸਾਰੀ ਮੁਕੰਮਲ ਟੀਮ ਉਹਦੀ ਸਕ੍ਰਿਪਟ ਤੇ ਡਾਇਲੋਗਸ ਤੇ ਸਟੋਰੀ ਤੇ ਸਕ੍ਰੀਨ ਪਲੇ ਤੇ ਉਹਦੀ ਲੁੱਕ ਤੇ ਕੋਸਟਿਊਮਸ ਤੇ ਲੋਕੇਸ਼ਨਸ ਤੇ ਉਹਦੀਆਂ ਡੀਓਪੀ ਤੇ ਉਹਦੀ ਮੇਕਿੰਗ ਤੇ ਬੰਦੇ ਮਿਹਨਤ ਕਰ ਰਹੇ ਆ ਸੋ ਇਸ ਤਰ੍ਹਾਂ ਨਾ ਹੋਵੇ ਕਿ ਅਸੀਂ ਉਹਦੇ 'ਚ ਕੱਚੇ ਲੱਗੀਏ ਸੋ ਅਸੀਂ ਆਪਣੇ ਵੱਲੋਂ ਪੂਰੀ ਮਿਹਨਤ ਕਰਾਂਗੇ
ਜੀ ਸੋ ਬਰੀਕੀਆਂ ਤੇ ਕੰਮ ਕਰ ਰਹੇ ਹੋ ਤੇ ਨਾਲ ਨਾਲ ਅਦਾਕਾਰੀ ਵੀ ਸਿੱਖ ਰਹੇ ਹੋ ਵੈਸੇ ਵੀ ਚੰਗੀ ਗੱਲ ਆ ਜੀ ਉਹ ਅੰਗਰੇਜ਼ੀ ਦਾ ਇੱਕ ਜੁਮਲਾ ਨਾ ਇਫ ਯੂ ਆਰ ਨਾਟ ਲਰਨਿੰਗ ਯੂ ਆਰ ਨਾਟ ਲਿਵਿੰਗ
ਬਿਲਕੁਲ ਜੀ ਬਿਲਕੁਲ
ਤੇ ਮੈਂ ਆਖਰੀ ਸਵਾਲ ਵੱਲ ਲਾਵਾਂ ਆਸਟ੍ਰੇਲੀਅਨ ਟੂਰ ਬਾਰੇ ਤੁਸੀਂ ਇੰਗਲੈਂਡ ਜਾ ਕੇ ਆਏ ਹੋ ਅਮਰੀਕਾ ਕੈਨੇਡਾ ਭਾਰਤ ਥਾਂ ਥਾਂ ਸ਼ੋਅ ਕਰਦੇ ਹੋ ਹਰ ਜਗ੍ਹਾ ਵੱਖਰੀ ਸੋਚ ਵੱਖਰੀ ਉਮਰ ਵਰਗ ਦੇ ਲੋਕ ਹੁੰਦੇ ਆ ਸੋ ਗੀਤਾਂ ਦਾ ਵਰਗੀਕਰਨ ਕਿਵੇਂ ਕਰਦੇ ਹੋ ਜਿਵੇਂ ਸਾਡੇ ਹੁਣ ਇੱਥੇ ਨੌਜਵਾਨ ਪੀੜ੍ਹੀ ਜ਼ਿਆਦਾ ਵਾ ਅਤੇ ਹੁਣ ਪਿੰਡਾਂ ਵਾਲੇ ਅੱਡ ਨੇ ਸ਼ਹਿਰਾਂ ਵਾਲੇ ਅੱਡ ਨੇ ਉਹ ਕਿਸੇ ਪਿੰਡ ਵਾਲੇ ਨੂੰ ਪੁੱਛਿਆ ਕਹਿੰਦੇ ਕਿੰਨੀ ਕੁ ਪੀਨਾ ਉਹ ਕਹਿੰਦਾ 3 ਇੰਚੀ ਬੋਰ ਕਰਾ ਦਿਓ ਤੁਪਕਾ ਨਹੀਂ ਡਿੱਗਣ ਦਿੰਦਾ ਸੋ ਸ਼ਹਿਰਾਂ ਵਾਲਿਆਂ ਨੂੰ ਇਹ ਸਮਝਣਾ ਥੋੜ੍ਹਾ ਔਖਾ ਹੋ ਜਾਣਾ
ਹਾਂਜੀ 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 ਨਹੀਂ ਬਿਲਕੁਲ ਜਦੋਂ ਵੈਨਕੂਵਰ ਜਾਓ ਤੇ ਉੱਥੇ ਮਾਲਵਾ ਜ਼ਿਆਦਾ ਜਦੋਂ ਟੋਰਾਂਟੋ ਜਾਓ ਉੱਥੇ ਦੁਆਬਾ ਜ਼ਿਆਦਾ ਤੇ ਉੱਥੇ ਵੀ ਗੀਤਾਂ ਦੀ ਜਿੱਦਾਂ ਤੁਸੀਂ ਕਿਹਾ ਕਿ ਉਹਨਾਂ ਦੀ ਪੜਚੋਲ ਕਹਿ ਲਓ ਜਾਂ ਉਹਨਾਂ ਦੀ ਇੱਕ ਕਿਸਮ ਦੀ ਚੂਜ਼ ਕਰਨੇ ਹੁੰਦੇ ਆ ਲਿਸਟ ਬਣਾਉਣੀ ਹੁੰਦੀ ਹੈ ਸੋ ਹਰ ਇੱਕ ਤਰ੍ਹਾਂ ਦੀ ਅਲੱਗ ਅਲੱਗ ਹੁੰਦੀ ਆ ਅਮਰੀਕਾ 'ਚ ਜ਼ਿਆਦਾ ਡਾਕਟਰ ਇੰਜੀਨੀਅਰਸ ਨੇ ਉਹਨਾਂ ਦੀਆਂ ਲਾਈਕਿੰਗ ਡਿਸਲਾਈਕਿੰਗ ਹੋਰ ਤਰ੍ਹਾਂ ਦੀਆਂ ਨੇ ਇੰਗਲੈਂਡ ਜਿਹੜਾ ਮੈਂ ਦੱਸਿਆ ਹੀ ਆ ਕਿ ਉਹ ਬਹੁਤ ਪੁਰਾਣੇ ਗਏ ਹੋਣ ਕਰਕੇ ਉਹਨਾਂ ਨੂੰ ਬਹੁਤ ਸਾਦੀ ਪੰਜਾਬੀ ਸਮਝ ਆ ਜਾਂਦੀ ਹੈ ਜੇ ਲਿਟਰੇਰੀ ਹੋਵੇ ਤੇ ਟ੍ਰਾਂਸਲੇਸ਼ਨ ਨਾ ਦੇਣੀ ਪੈਂਦੀ ਅਸੀਂ ਜ਼ਿਆਦਾਤਰ ਜਿਹੜੀ ਟ੍ਰਾਂਸਲੇਸ਼ਨ ਕਰਦੇ ਹੋ ਮੇਜੋਰਟੀ ਮੇਰੇ ਖਿਆਲ ਇੰਗਲੈਂਡ ਲਈ ਹੁੰਦੀ ਹੈ ਕਿਉਂਕਿ ਸਭ ਤੋਂ ਘੱਟ ਮੇਰੇ ਖਿਆਲ 'ਚ ਉੱਥੇ ਹੀ ਆ ਜਿਹੜੇ ਹੁਣ ਨਵੇਂ ਪੰਜਾਬੀ ਜਾਂਦੇ ਆ ਉੱਥੇ ਜ਼ਿਆਦਾਤਰ ਤੀਜੀ ਚੌਥੀ ਪੀੜ੍ਹੀ ਆ ਉਹਨਾਂ ਦਾ ਪਿਆਰ ਬਹੁਤ ਹੈ ਸੱਭਿਆਚਾਰ ਨਾਲ ਪਰ ਉਹਨਾਂ ਨੂੰ ਪੰਜਾਬੀ ਮਿਊਜ਼ਿਕ ਦੇ ਬਾਰੇ ਜਦੋਂ ਗੱਲ ਕਰੋ ਤੇ ਉਹਨਾਂ ਨੂੰ ਜ਼ਿਆਦਾਤਰ ਇਹ ਹੁੰਦਾ ਕਿ ਢੋਲ ਜਿੱਥੇ ਵੱਜਦਾ ਉਹ ਪੰਜਾਬੀ ਮਿਊਜ਼ਿਕ ਆ ਸੋ ਜਦੋਂ ਅਸੀਂ ਪਹਿਲੀ ਵਾਰੀ ਗਏ ਸੀਗੇ ਸੋ ਸਾਨੂੰ ਲੱਗਦਾ ਸੀ ਇਹ ਤਾਂ ਹਨਾ ਤਸਵੁਫ ਦੀ ਸ਼ਾਇਰੀ ਆ ਅਸੀਂ ਇੰਗਲੈਂਡ 'ਚ ਇਹਨਾਂ ਨੂੰ ਸੁਣਾਵਾਂਗੇ ਕੌਣ ਸਮਝੂਗਾ ਪਰ ਕਮਾਲ ਦੀ ਗੱਲ ਇਹ ਹੋਈ ਕਿ ਉੱਥੇ ਵੀ ਲੋਕ ਲਿਟਰੇਚਰ ਨਾਲ ਪੜ੍ਹਨ ਲਿਖਣ ਵਾਲੇ ਬਹੁਤ ਜ਼ਿਆਦਾ ਹੈ ਤੇ ਇੱਦਾਂ ਜ਼ਰੂਰ ਆ ਕਿ ਯੰਗਸਟਰ ਕਰਾਊਡ ਜਿਹੜਾ ਹੋਰ ਤਰ੍ਹਾਂ ਦੀ ਮਿਊਜ਼ਿਕ ਪਸੰਦ ਕਰਦਾ ਪਰ ਜਿਹੜੇ ਉੱਥੇ ਸੀਨੀਅਰ ਨੇ ਚਾਹੇ ਮਾਪੇ ਨੇ ਚਾਹੇ ਦਾਦੇ ਦਾਦੀਆਂ ਨੇ ਉਹ ਜ਼ਰੂਰ ਸਮਝਦੇ ਆ ਤੇ ਆਸਟ੍ਰੇਲੀਆ ਦੇ ਸਾਨੂੰ ਕੋਈ ਖਤਰਾ ਨਹੀਂ ਹੁੰਦਾ ਕਿਉਂਕਿ ਨਵੇਂ ਨਵੇਂ ਸਾਰੇ ਗਏ ਆ ਨਵੇਂ ਸਾਰੇ ਮੁੰਡੇ ਆਉਂਦੇ ਲੈਣ ਸਲਾਹਾਂ ਜੀ ਦਿਓ ਦਵਾਈ ਬਸ ਜਾਂ ਦਿਲ ਵਿੱਚ ਜਿਸ ਨੂੰ ਵੀ ਚਾਹਾਂ ਜੀ ਹਨਾ ਉਸਨੂੰ ਚਾਰ ਕੁ ਸਤਰਾਂ ਮਿਰਜ਼ਾ ਗਾਲਿਬ ਦੀਆਂ ਰਟਾਈਆਂ ਨੇ ਖੇਤਾਂ ਦੇ ਵਿੱਚ ਕੁੱਲੀ ਪਾ ਲਏ ਸ਼ਾਇਰੀ ਦੀਆਂ ਛੁਦਾਈਆਂ ਨੇ ਇਸ਼ਕੇ ਦੀਆਂ ਮਰੀਜ਼ਾਂ ਦੇ ਲਈ ਰੱਖੀਆਂ ਖਾਸ ਦਵਾਈਆਂ ਨੇ ਸੋ ਇੱਥੇ ਅਸੀਂ ਕੁਛ ਵੀ ਗਾ ਲਈਏ ਕਿਉਂਕਿ ਉਹ ਸਾਰੇ ਹਾਣੀ ਪ੍ਰਵਾਣੀ ਨੇ ਸਾਰੇ ਇਸ ਜ਼ਬਾਨ ਚੋਂ ਨਿਕਲੇ ਹੋਏ ਨੇ ਜਿਹਨਾਂ ਦੀ ਜਵਾਨੀ ਪੰਜਾਬ 'ਚ ਬੀਤੀ ਜਿਹਨਾਂ ਦੀ ਜਵਾਨੀਆਂ ਕਾਲਜਾਂ 'ਚ ਬੀਤੀਆਂ ਨੇ ਪੰਜਾਬ ਦੀਆਂ ਸੋ ਇਸ ਕਰਕੇ ਉਹ ਸਾਰੀਆਂ ਰਮਜ਼ਾਂ ਪਰਚੋਲਾਂ ਸਮਝਦੇ ਨੇ ਸੋ ਉੱਥੇ ਤਾਂ ਐਂ ਹੁੰਦਾ ਕਿ ਖੁੱਲ੍ਹ ਕੇ ਜਿਹਦੀ ਵੀ ਜਿਹੜੀ ਫਰਮਾਇਸ਼ ਆ ਗਈ ਉਹ ਗਾ ਦਿਓ ਅਦਰਵਾਈਜ਼ ਜੋ ਜੀ ਕਰਦਾ ਤੁਹਾਡਾ ਇੱਕ ਲਿਸਟ ਬਣਾ ਲਓ 40 ਗੀਤਾਂ ਦੀ ਜਿੰਨੇ ਗਾ ਹੋ ਗਏ ਉਹਨੇ ਲਾਹੇ ਦੀ ਆ
ਜੀ ਨਹੀਂ ਅਸੀਂ ਬੇਸਬਰੀ ਨਾਲ ਤੁਹਾਡਾ ਇੰਤਜ਼ਾਰ ਕਰਾਂਗੇ ਅਤੇ ਜਾਂਦੇ ਜਾਂਦੇ ਮੈਂ ਤੁਹਾਨੂੰ ਆਖਰੀ ਸੁਨੇਹਾ ਪੁੱਛਣਾ ਉਹ ਤੁਸੀਂ ਕਹਿੰਦੇ ਹੁੰਦੇ ਹੋ ਨਾ ਤੇਰਾ ਖੂਨ ਠੰਡਾ ਹੋ ਗਿਆ ਇਹ ਖੌਲਦਾ ਨਹੀਂ ਹੈ ਇਹ ਵਿਰਸੇ ਦਾ ਮਸਲਾ ਮਖੌਲਦਾ ਨਹੀਂ ਹੈ ਸੋ ਜਾਂਦੇ ਜਾਂਦੇ ਵਿਰਸੇ ਦੇ ਵਾਰਸਾਂ ਨੂੰ ਕੀ ਸੁਨੇਹਾ
ਖਾਸ ਤੌਰ ਤੇ ਆਸਟ੍ਰੇਲੀਆ ਵਾਲਿਆਂ ਪੰਜਾਬੀਆਂ ਮਿੱਤਰਾਂ ਨੂੰ ਮੈਂ ਇਹੀ ਕਹਿਣਾ ਚਾਹਾਂ ਕਿ ਤੁਸੀਂ ਨਵੇਂ ਨਵੇਂ ਪੰਜਾਬ ਤੋਂ ਗਏ ਹੋ ਜਿਹੜੇ ਜਾਂ ਜਿਹਨਾਂ ਨੂੰ 4-5 ਸਾਲ 10 ਸਾਲ ਵੀ ਹੋ ਗਏ ਹੋਣੇ ਹੁਣ ਕਿਉਂਕਿ ਹੁਣ ਤਾਂ ਉੱਥੇ ਵਿਆਹ ਹੋਣ ਲੱਗ ਗਏ ਬੱਚੇ ਪਰਿਵਾਰ ਵਸਣ ਲੱਗ ਗਏ ਆ ਤੁਸੀਂ ਜ਼ਰੂਰ ਆਪਣੇ ਬੱਚਿਆਂ ਨੂੰ ਅਗਲੀ ਪੀੜ੍ਹੀ ਨੂੰ ਕਿਉਂਕਿ ਤੁਹਾਨੂੰ ਊੜਾ ਜਿਹੜਾ ਜ਼ਰੂਰ ਆਉਂਦਾ ਹੋਣਾ, ਮੈਂ ਇਸ ਗੱਲ ਦੀ ਤਵੱਕੋ ਕਰਦਾ ਤੁਹਾਡੇ ਕੋਲੋਂ। ਸੋ ਇੱਕ ਗੁਰਮੁਖੀ ਲਿਪੀ ਦਾ ਜ਼ਰੂਰ ਤੁਸੀਂ ਖਿਆਲ ਰੱਖਿਓ, ਕਿਉਂਕਿ ਪੰਜਾਬੀ ਜ਼ਬਾਨ ਬੋਲਣੀ ਸੁਣਨੀ ਹਮੇਸ਼ਾ ਆਉਂਦੀ ਰਹੀ ਆ, ਆਉਂਦੀ ਰਹੇਗੀ, ਪਰ ਜੇਕਰ ਪੜ੍ਹਨੀ ਲਿਖਣੀ ਵੀ ਆ ਜਾਏ ਆਉਂਦੀ ਰਹੇ ਹਮੇਸ਼ਾ। ਸੋ ਜਿਹੜੀ ਇੱਕ ਸਾਨੂੰ ਅਣਮੁੱਲੀ ਦਾਤ ਸਾਡੇ ਗੁਰੂਆਂ ਨੇ ਦਿੱਤੀ ਹੈ, ਜਿਹਨੂੰ ਗੁਰਮੁਖੀ ਕਹਿੰਦੇ ਹਾਂ, ਗੁਰੂਆਂ ਦੇ ਮੁੱਖ ਚੋਂ ਨਿਕਲੀ ਹੋਈ, ਸੋ ਅਸੀਂ ਉਹਦੀ ਜ਼ਰੂਰ ਸੰਭਾਲ ਕਰੀਏ। ਦੂਜਾ ਇੱਕ ਛੋਟੀ ਜਿਹੀ ਤਾਕੀਦ ਆ ਕਿ ਜਵਾਨੀ ਹੁੰਦੀ ਆ, ਬੰਦਾ ਗਲਤ ਕੰਮਾਂ 'ਚ ਬਹੁਤ ਛੇਤੀ ਪੈਂਦਾ, ਸੋ ਨਸ਼ਿਆਂ ਤੋਂ ਪਰਹੇਜ਼ ਕਰ ਲਿਓ, ਇਹੀ ਵਜ੍ਹਾ ਤਬਾਹੀ ਵੀ ਦੁਸ਼ਮਣ ਵੀ ਹੋਵੇ ਭਾਵੇਂ ਦਸਤਾਰ ਕਦੀ ਨਹੀਂ ਲਾਈਦੀ। ਸੋ ਇੱਕ ਆਪਸੀ ਲੜਾਈ ਆ, ਕਿਉਂਕਿ ਜਿਹੜਾ ਖੂਨ ਠੰਡਾ ਹੋ ਗਿਆ ਇਹ ਖੋਲਦਾ ਨਹੀਂ ਹੈ, ਪਰ ਜਦੋਂ ਖੋਲਦਾ ਤਾਂ ਸਫਾਈ ਵੀ ਕਰ ਲੈਂਦਾ। ਸੋ ਇੱਕ ਆਪਸੀ ਲੜਾਈਆਂ ਤੋਂ ਬਚ ਕੇ ਰਹਿਣਾ, ਨਸ਼ਿਆਂ ਤੋਂ ਬਚ ਕੇ ਰਹਿਣਾ, ਤੇ ਗੁਰਮੁਖੀ ਲਿਪੀ ਦੀ ਸੰਭਾਲ ਕਰਨੀ ਹੈ, ਸਾਡੀ ਇਹੀ ਤਾਕੀਦ ਹੈ।
ਜੀ ਸਤਿੰਦਰ ਵੀਰ ਜੀ, ਮਨ ਨੂੰ ਬੜਾ ਚੰਗਾ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ। SBS ਰੇਡੀਓ ਨਾਲ ਇਸ ਸ਼ਬਦ ਦੀ ਸਾਂਝ ਬਣਾਉਣ ਲਈ ਬਹੁਤ ਬਹੁਤ ਮਿਹਰਬਾਨ।
ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ। SBS ਰੇਡੀਓ 7 ਬਿਲੀਅਨ ਸਟੋਰੀਜ਼ ਐਂਡ ਕਾਉਂਟਿੰਗ।